ਭਾਈ ਸਾਹਿਬ ਜੀ ਕਹਿਣ ਲੱਗੇ, ਗੁਰੂ ਨਾਨਕ ਦੇਵ ਮਹਾਰਾਜ, ਮੈਂ ਤੁਹਾਡੇ ਪਿਤਾ ਜੀ ਦਾ ਵੀ ਸੇਵਾਦਾਰ ਤੇ ਤੁਹਾਡਾ ਵੀ ਆਗਿਆਕਾਰੀ ਸਾਂ। ਧੰਨ ਮਾਇਆ ਤੁਹਾਡੀ ਸੀ, ਪਰਚਣ ਵਾਲੇ ਤੁਸੀਂ ਸੋ, ਮੈਂ ਕੇਵਲ ਸਲਾਹ ਦੇ ਸਕਦਾ ਸਾਂ। ਜੈਸਾ ਆਪ ਜੀ ਨੂੰ ਭਾਇਆ ਪਿਆਰਾ ਲੱਗਾ ਉਸੇ ਤਰ੍ਹਾਂ ਆਪ ਜੀ ਨੇ ਕੀਤਾ। ਮੈਂ ਤੁਹਾਨੂੰ ਰੋਕਿਆ ਪਰ ਤੁਸੀਂ ਆਖਿਆ ਇਹ ਸੱਚਾ ਵਣਜ ਵਪਾਰ ਏ, ਤੁਸੀਂ ਕਰ ਲਿਆ, ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ। ਜੋ ਵੀ ਬਣ ਆਵੇਗੀ ਉਹ ਆਪਣੇ ਤੁਹਾਡੇ ਸਿਰ ਤੇ ਬਣ ਆਉਣੀ ਕਹਿ ਤੇ ਆਪ ਜੀ ਨੇ ਅੱਗੇ ਜਵਾਬ ਦੇ ਹੋਣਾ, ਉੱਤਰ ਆਪ ਹੀ ਦਓਗੇ। ਗੱਲਾਂ ਬਾਤਾਂ ਕਰਦੇ ਆ ਵਿਚਾਰਾਂ ਨਗਰ ਤਲਵੰਡੀ ਕੋਲ ਪਹੁੰਚ ਗਏ, ਭਾਈ ਸਾਹਿਬ ਆਪਣੇ ਘਰ ਚਲੇ ਗਏ ਤੇ ਮਹਾਰਾਜ ਇੱਕ ਸੁੱਕੇ ਤਲਾਬ ਕੋਲ ਬੈਠ ਗਏ। ਪਿਤਾ ਮਹਿਤਾ ਕਾਲੂ ਜੀ ਨੂੰ ਪਤਾ ਲੱਗਾ, ਭਾਈ ਸਾਹਿਬ ਨੂੰ ਬੁਲਾਇਆ, ਉਸ ਵਕਤ ਫਿਰ ਸਤਿਗੁਰੂ ਪਾਤਸ਼ਾਹ ਜੀ ਕੋਲ ਪਹੁੰਚ ਕੀਤੀ ਤੇ ਬਹੁਤ ਪ੍ਰਕਾਰ ਤੋਂ ਤਾੜਨਾ ਕੀਤੀ, ਚਬੇੜਾਂ ਵੀ ਮਾਰੀਆਂ, ਬਹੁਤ ਪ੍ਰਕਾਰ ਤੋਂ ਗੁੱਸੇ ਗਲਵੇ ਹੋਏ। ਪਿਤਾ ਮਹਿਤਾ ਕਾਲੂ ਜੀ, ਬੇਬੇ ਨਾਨਕੀ ਤੇ ਹੋਰ ਗੁਰਸਿੱਖ ਸੇਵਾਦਾਰਾਂ ਨੇ ਜਾ ਕਰਕੇ ਰੋਕਿਆ, ਨਗਰ ਲੈ ਆਂਦਾ। ਸੋ ਮਾਤਾ ਤ੍ਰਿਪਤਾ ਜੀ ਨੇ ਬਹੁਤ ਪ੍ਰਕਾਰ ਤੋਂ ਅਸੀਸਾਂ ਦਿੱਤੀਆਂ ਤੇ ਖਬਰ ਰਾਏ ਬੁਲਾਰ ਰਾਜੇ ਦੇ ਕੋਲ ਪਹੁੰਚੀ। ਕਿਸੇ ਨੇ ਜਾ ਕੇ ਕਹਿ ਦਿੱਤਾ ਕਿ ਰਾਏ ਬੁਲਾਰ ਜੀ, ਜਿਹਨਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਇਹ ਆਖਦੇ ਹੋ ਕਿ ਜਿੰਨੇ ਸੁੱਖ ਤਲਵੰਡੀ ਵਿੱਚ ਬਣੇ ਨੇ ਤੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਕੇ ਨੇ, ਅੱਜ ਉਸ ਪਾਤਸ਼ਾਹ ਤੇ ਬਹੁਤ ਹੀ ਪਿਤਾ ਮਹਿਤਾ ਕਾਲੂ ਜੀ ਗਿਲਵਾ ਸ਼ਿਕਵਾ ਬਹੁਤ ਪ੍ਰਕਾਰ ਤੋਂ ਸਖ਼ਤ ਤਾੜਨਾ ਕੀਤੀ ਹੈ। ਸੋ ਆਪ ਜੀ ਖਬਰ ਸਾਰ ਲਵੋ ਕਿ ਆਪ ਜੀ ਪ੍ਰਕਰਨ ਸਰਵਨ ਕਰ ਰਹੇ। ਸੋ ਅਗਲੇ ਪ੍ਰਕਰਨਾਂ ਨਾਲ ਜੁੜੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਪਿਆਰ ਸਹਿਤ ਸਤਿਗੁਰੂ ਜੀ ਕੀ ਬਖਸ਼ਿਸ਼ ਗੁਰਮੰਤਰ ਉਚਾਰਨ ਕਰੀਏ। ਸਤਨਾਮ
ਸ੍ਰੀ ਵਾਹਿਗੁਰੂ, ਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ, ਗੁਰੂ ਸਾਹਿਬ ਜੀਓ। ਜੋ ਪਈ ਕਾਲੋ ਹਨੇ ਚੰਬੇ ਤਨ ਜੋਰਾ,
ਸੱਚੇ ਪਿਤਾ ਨੂੰ ਆਪਣੇ ਬਲ ਨਾਲ ਜ਼ੋਰ ਦੇ ਨਾਲ ਬਹੁਤ ਪ੍ਰਕਾਰ ਤੋਂ ਚਪੇੜਾਂ ਮਾਰੀਆਂ ਨੇ। ਅਤ ਤ੍ਰਾਸਤ ਜਾਂ ਤਰਸ ਨਾ ਥੋਰਾ, ਤੇ ਬਹੁਤ ਪ੍ਰਕਾਰ ਤੋਂ ਜਿਹੜਾ ਜਿਸਨੇ ਡਰਾਇਆ ਕਾ ਗੁੱਸਾ ਗਿਲਵਾ ਕੀਤਾ, ਜਿਹਨੂੰ ਰਤਾ ਭਰ ਵੀ ਆਪਣੇ ਪੁੱਤਰ ਤੇ ਤਰਸ ਨਹੀਂ ਆਇਆ।
ਸੁਨਤ ਕਾਲੀਏ ਰਾਏ ਬੁਲਾਰਾ, ਸ੍ਰੀ ਨਾਨਕ ਜੇ ਕੋ ਪਿਆਰਾ।
ਇਹ ਬਚਨ ਸੁਣ ਕਰਕੇ ਰਾਏ ਬੁਲਾਰ ਜੀ ਆਪਣੇ ਕੰਨਾਂ ਦੁਆਰਾ ਇਹ ਬਚਨ ਸੁਣਿਆ ਤੇ ਸੁਣ ਕਰਕੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ, ਜਿਹਨਾਂ ਨੂੰ ਬਹੁਤ ਹੀ ਪਿਆਰੇ ਸਨ, ਬਹੁਤ ਹੀ ਆਨੰਦ ਸੁਖਦਾਈ ਜੀਵਨ ਜਿਹਨਾਂ ਕਰਕੇ ਬਣਿਆ ਹੈ, ਜਿਹਨਾਂ ਕਰਕੇ ਸੱਚੇ ਰਾਹ ਤੇ ਚੱਲਣ ਦੀ ਜਾਚਨਾ ਆਈ ਹੈ, ਜੋ ਅਰਜੋਈਆਂ ਕੀਤੀਆਂ ਨੇ ਕਿ ਜਿਸ ਪਾਤਸ਼ਾਹ ਦੀ ਕਰਕੇ ਮੇਰਾ ਭਲਾ ਹੋਣਾ ਹੈ। ਬਹੁਤ ਹੀ ਪਿਆਰ ਵਾਲੇ ਗੁਰੂ ਨਾਨਕ ਸਾਹਿਬ ਜੀ ਸਨ।
ਸੰਗੇਰ ਦਾ ਪਰਿਪੂਰਨ ਦਾਸ ਬੁਲਾਏ ਪਠਾਇਓ ਤੁਰਨ,
ਤੇ ਅੰਦਰ ਪ੍ਰੀਤ ਸਹਿ ਬਹੁ ਪ੍ਰੀਤ ਬਣੀ ਸਹਿ ਸਤਿਗੁਰੂ ਜੀ ਦੇ ਪ੍ਰਤੀ, ਫਿਰ ਦਾ ਪਰਿਪੂਰਨ ਪ੍ਰੇਮ ਪ੍ਰੀਤ ਦੇ ਨਾਲ ਭਰਿਆ ਪਿਆ। ਪ੍ਰੀਤ ਪਤਾ ਗੁਰ ਪਿਆਰੇ ਕੈਸੀ ਹੁੰਦੀ ਹੈ, ਪ੍ਰੀਤ ਉਹ ਪੰਡਿਤਾ ਮੂੰਹ ਲਾਲਨ ਸੋ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਟੂਟੈ ਐਸੀ ਮਾਧੋ ਖਿੰਚ ਬਣੀ। ਤੇ ਇਸ ਤਰ੍ਹਾਂ ਦੀ ਪ੍ਰੀਤ ਕਰੀਏ ਅਕਾਲ ਪੁਰਖ ਜੀ ਦੇ ਨਾਲ, ਜਿਹੜੀ ਪ੍ਰੀਤ ਤੋੜਿਆ ਟੁੱਟੇ ਨਾ, ਤੋਰੀ ਨਾ ਟੁੱਟਾ, ਤੇ ਜਿਹੜੀ ਤੋੜਿਆ ਟੁੱਟੇ ਨਾ ਤੇ ਛੱਡਿਆ ਜਿਹੜੀ ਛੱਡੀ ਨਾ ਜਾਏ। ਆਪਾਂ ਤੋੜਨ ਦਾ ਯਤਨ ਕਰੀਏ ਕਿ ਗੁਰੂ ਨਾਲੋਂ ਪ੍ਰੀਤ ਟੁੱਟ ਜਾਏ ਪਰ ਟੁੱਟੇ ਨਾ, ਛੱਡਣ ਦਾ ਕੋਈ ਯਤਨ ਕਰੇ ਪਰ ਫਿਰ ਵੀ ਛੱਡੀ ਨਾ ਜਾਏ। ਐਸੀ ਮਾਧੋ ਖਿੰਚ ਤਣੀ ਉਹਨੂੰ ਪ੍ਰੀਤ ਆਖਿਆ ਜਾਂਦਾ। ਹੁਣ ਐਸੀ ਪ੍ਰੀਤ ਰਾਏ ਗੁਲਾਰ ਜੀ ਦੀ ਕਹਿ ਕਿਰਦਾ ਪ੍ਰੀਤ ਦੇ ਨਾਲ ਭਰਿਆ ਪਿਆ ਕਹਿ। ਉਸੇ ਵਕਤ ਇੱਕ ਡਾਕਟਰੇ ਨੂੰ ਬੁਲਾਇਆ ਤੇ ਛੇਤੀ ਨਾਲ ਪਿਤਾ ਮਹਿਤਾ ਕਾਲੂ ਜੀ ਦੇ ਘਰ ਭੇਜਿਆ।
ਕਮਲ ਨੈਣ ਅਨੂ ਮੁਝ ਐਨਾ ਕਾਲੂ ਸਹਿਤ ਜਿਥੇ ਹਰ ਭੈਣਾ।
ਉਸ ਵਕਤ ਬਚਨ ਕਹਿ ਸੇਵਾਦਾਰ ਨੂੰ ਕਿ ਕਮਲ ਨੈਣ ਸੋਹਣੇ ਨੇਤਰਾਂ ਵਾਲੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾਲੂ ਦਾਤਾ ਜੀ ਨੂੰ ਲੈ ਕਰਕੇ ਆਵੋ ਤੇ ਨਾਲ ਪਿਤਾ ਮਹਿਤਾ ਕਾਲੂ ਜੀ ਨੂੰ ਲੈ ਕੇ ਆਵੋ ਜਿਹਨਾਂ ਨੂੰ ਅਕਾਲ ਪੁਰਖ ਜੀ ਦਾ ਰਤਾ ਭਰ ਵੀ ਡਰ ਨਹੀਂ ਭੈ ਨਹੀਂ ਕਹਿ। ਉਸ ਪਿਤਾ ਮਹਿਤਾ ਕਾਲੂ ਜੀ ਨੂੰ ਵੀ ਲੈ ਕੇ ਆਵੋ।
ਕਹਿ ਕ੍ਰੋਧ ਅਧਿਕ ਮਨ ਛਾਵਾ ਹਰਕਤ ਅਦਰ ਵੇਲੇ ਦੁੱਖ ਪਾਵਾ।
ਇਹ ਜਦੋਂ ਬਚਨ ਕਹਿ ਨਾ ਰਾਏ ਗੁਲਾਰ ਜੀ ਦੇ ਤੇ ਬਹੁਤ ਹੀ ਕ੍ਰੋਧ ਜਿਹੜਾ ਨਾ ਮਨ ਵਿੱਚ ਬਣਿਆ ਹੋਇਆ। ਹਰਕਤ ਅਦਰ ਜਿਹੜੇ ਕੋਟ ਨੇ ਉਹ ਫੜਕਦੇ ਸਨ ਤੇ ਕਿਰਦੇ ਵਿੱਚ ਬਹੁਤ ਪ੍ਰਕਾਰ ਤੋਂ ਦੁੱਖ ਲੱਗਾ। ਬਹੁਤ ਹੀ ਰਾਏ ਗੁਲਾਰ ਜੀ ਨੇ ਇਹ ਵੱਡਾ ਦੁੱਖ ਮੰਨਿਆ ਕਿ ਮੇਰੇ ਪਿਆਰੇ ਕਲੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਐਸੀ ਸਖਤ ਤਾੜਨਾ ਪਿਤਾ ਮਹਿਤਾ ਕਾਲੂ ਜੀ ਨੇ ਕੀਤੀ
ਹੈ। ਮਨਪੁਰ ਹੋਤੇ ਵਡਿਆ ਭਾਰੇ
ਰਾਏ ਗੁਲਾਰ ਜੀ ਸੰਦੇ ਸਾਹ ਲੈਂਦੇ ਸਨ ਉਹ ਵਾਰ ਵਾਰ ਤੇ ਆਸ ਰਹੇ ਨੇ ਕਿ ਮੇਰੀ ਨਗਰੀ ਦੇ ਵਿੱਚ ਤਲਵੰਡੀ ਦੇ ਵਿੱਚ ਏਡੀ ਵੱਡੀ ਅਵਗਿਆ ਕੋਈ ਏਡਾ ਭਾਰੀ ਏਡੀ ਅਵਗਿਆ ਹੋ ਗਈ ਮੇਰੇ ਨਗਰ ਦੇ ਵਿੱਚ ਜੋ ਨਗਰੀ ਤਲਵੰਡੀ ਮੈਂ ਸੁੱਖਾਂ ਨਾਲ ਵਸਾਈ ਪੈ ਜਿਸ ਕਿਰਪਾਲੂ ਦਾਤਾ ਗੁਰੂ ਨਾਨਕ ਦੇਵ ਮਹਾਰਾਜ ਕਰਕੇ ਇਹ ਨਗਰ ਸੁੱਖਾਂ ਨਾਲ ਵਸਦਾ ਹੈ ਉਸ ਪੁਰ ਵਿੱਚ ਭਾਰੀ ਅਵਗਿਆ ਕੋਈ
ਕਲਾਵਾਨ ਕਲਹੀਨ ਕਿਰਪਾਲਾ ਵੈਸਾ ਤੋ ਤ੍ਰਿਤਕਾਰ ਵਿਚਾਲਾ।
ਐਸੇ ਕਿਰਪਾਲੂ ਦਾਤਾ ਜੀ ਜਿਹੜੇ ਕਲਾਵਾਨ ਸਨ ਕਿਰਪਾ ਦੇ ਘਰ ਨੇ ਰਹਿਮਤਾਂ ਦੇ ਖਜ਼ਾਨੇ ਸਨ ਐਸੇ ਪਾਤਸ਼ਾਹ ਜੀ ਦਾ ਤ੍ਰਿਸਕਾਰ ਹੋਇਆ ਸਾ ਕਿ ਜਿਹਨਾਂ ਦੇ ਵਿੱਚ ਮੈਨੂੰ ਗੁਣ ਕੀ ਗੁਣ ਨਜ਼ਰ ਆਉਂਦੇ ਨੇ ਉਹਨਾਂ ਦੀ ਮੈਂ ਵਡਿਆਈ ਕਰਦਾ ਰਵਾਂ ਤੇ ਵਡਿਆਈ ਕਰਦਿਆਂ ਕਰਦਿਆਂ ਮੈਂ ਥੱਕਦਾ ਨਹੀਂ ਕਦੀ ਅੱਕਦਾ ਨਹੀਂ। ਉਸ ਮੇਰੇ ਪਾਤਸ਼ਾਹ ਜੀ ਦਾ ਭਾਰੀ ਤ੍ਰਿਸਕਾਰ ਹੋਇਆ ਏ।
ਲਾਗੈ ਮੁਝ ਸਰੀਰ ਸਭ ਦੋਸ਼ੋ ਅੱਧ ਬਿਸੂਲ ਔਰ ਸਰਦ ਰੋਸੋ।
ਇਹ ਸਾਰਾ ਦੋਸ਼ ਰਾਏ ਗੁਲਾਰ ਜੀ ਆਖਦੇ ਨੇ ਮੈਨੂੰ ਕੀ ਲੱਗਣਾ ਕਿਉਂਕਿ ਮੈਂ ਕੀ ਇੱਥੋਂ ਦਾ ਮੁਰਤਬਾਰ ਬੰਦਾ ਸਾਂ ਤਲਵੰਡੀ ਦਾ ਰਾਜਾ ਸਾਂ ਤੇ ਦੁੱਖ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪਹੁੰਚਿਆ ਹੈ ਇਹ ਦੋਸ਼ ਮੇਰੇ ਸਿਰ ਦਾ ਮੇਰੇ ਸਰੀਰ ਨੂੰ ਇਹ ਦੋਸ਼ ਲੱਗੇਗਾ ਕਿ ਜਿਹਦੀ ਪੁਰੀ ਵਿੱਚ ਇੱਡੀ ਭਾਰੀ ਅਵਗਿਆ ਕੋਈ ਇਸ ਤਰ੍ਹਾਂ ਰਾਏ ਗੁਲਾਰ ਜੀ ਆਪਣੇ ਮਨ ਵਿੱਚ ਬਹੁਤ ਹੀ ਤੁਰਦੇ ਨੇ ਬਹੁਤ ਹੀ ਰੋਸ ਦੁੱਖ ਮਨਾਉਂਦੇ ਹਨ।
ਸਾਗਰ ਕੋਲੇ ਕਰ ਦਾਤਾ ਪਹੁੰਚਿਓ ਤਰ ਗੁਲਾਰ ਕੇ ਪਾਸਾ।
ਸੁੱਖਾਂ ਦੇ ਸਾਗਰ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਕਿਰਪਾਲੂ ਦਾਤਾ ਜੀ ਨੂੰ ਉਸ ਵੇਲੇ ਦਾਤਰਾ ਲੈ ਕਰਕੇ ਰਾਜੇ ਰਾਏ ਗੁਲਾਰ ਜੀ ਕੋਲ ਪਹੁੰਚੇ ਖਾਨ।
ਪ੍ਰੇਮ ਰੂਪ ਪੂਰਨ ਹੋਰ ਤਾਰਾ ਲੋਚਨ ਦਰ ਜਨ ਛੁੱਟਿਓ ਫੁਆਰਾ।
ਇਸ ਤਰ੍ਹਾਂ ਦਾ ਪਿਆਰ ਹੈ ਰਾਏ ਗੁਲਾਰ ਜੀ ਦਾ ਪ੍ਰੇਮ ਰੂਪ ਪ੍ਰੇਮਾ ਰੂਪ ਜਿਹੜਾ ਕਹਿ ਲਓ ਬਾਰਾ ਪਾਣੀ ਤੇ ਪ੍ਰੇਮ ਰੂਪ ਜਿਹੜਾ ਪਾਣੀ ਹੈ ਨਾ ਉਹ ਨੇਤਰਾਂ ਦੇ ਵਿੱਚੋਂ ਲੋਚਨ ਦਰ ਜਨ ਛੁੱਟਿਓ ਫੁਹਾਰਾ। ਜਿਵੇਂ ਧਰਤੀ ਵਿੱਚੋਂ ਫੁਹਾਰਾ ਹੀ ਚੱਲ ਜਾਂਦਾ ਨਾ, ਇਸ ਤਰ੍ਹਾਂ ਰਾਏ ਬੁਲਾਰ ਜੀ ਦੀਆਂ ਅੱਖਾਂ ਦੇ ਵਿੱਚੋਂ ਪ੍ਰੇਮਾ ਮਈ ਜਲ ਫੁਹਾਰੇ ਵਾਂਗੂ ਵਹਿ ਤੁਰਿਆ ਏ।
ਜਲ ਜਲਦੇ ਜਲਦ ਸਜਲ ਤੋ ਨਿਜ ਤਾਰਾ ਗੇਰਤ ਤਲ ਥਲ ਤੋ।
ਇਸ ਤਰ੍ਹਾਂ ਜਿਹੜੇ ਨੇਤਰ ਨੇ ਨਾ ਉਹ ਸਜਲ ਹੋ ਚੁੱਕੇ ਨੇ, ਜਿਵੇਂ ਗੰਗਾ ਦੇ ਵਿੱਚੋਂ ਧਾਰਾ ਵਹਿ ਤੁਰਦੀ ਕਰ, ਇਸੇ ਤਰ੍ਹਾਂ ਰਾਏ ਬੁਲਾਰ ਜੀ ਦੀਆਂ ਅੱਖਾਂ ਦੇ ਵਿੱਚੋਂ ਜਲ ਵਹਿ ਤੁਰਿਆ
ਕਰਨ ਤਜ ਕਰ ਦਿਓ ਪ੍ਰਿਯੰਕਾ ਕਰ ਸਤਕਾਰ ਲੀਨ ਭਰਿਯੰਕਾ।
ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੇਖ ਲਿਆ, ਜਦੋਂ ਅੱਖਾਂ ਨਾਲ ਦੂਰ ਤੋਂ ਵੇਖਿਆ, ਉਸੇ ਵੇਲੇ ਆਪਣਾ ਸਿੰਘਾਸਨ ਜਿਸ ਤਖ਼ਤ ਤੇ ਰਾਏ ਬੁਲਾਰ ਜੀ ਬੈਠੇ ਨੇ ਉਹ ਆਪਣਾ ਤਖ਼ਤ ਛੱਡ ਦਿੱਤਾ। ਉਸ ਵਕਤ ਨੰਗੇ ਪੈਰੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵੱਲ ਨੂੰ ਦੌੜੇ ਤੇ ਭੱਜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰਾਏ ਬੁਲਾਰ ਜੀ ਨੇ ਆਪਣੀ ਗੱਲ ਵਕੜੀ ਵਿੱਚ ਲੈ ਲਿਆ।
ਗੱਦ ਗੱਦ ਗਿਰਾ ਸ਼ੁਰੂ ਮੈਂ ਮਾਰੀ ਅੰਗ ਤਿਕ ਹੋਏ ਕਰਨਾ ਨਾਰੇ।
ਤੇ ਇਸ ਤਰ੍ਹਾਂ ਗੱਦ ਗੱਦ ਜਿਹੜੇ ਕਿਰਦਾ ਖਾ ਉਹ ਗੱਦ ਗੱਦ ਮਹਾਰਾਜ ਜੀ ਨੂੰ ਗਲਵਕੜੀ ਵਿੱਚ ਲਿਆ ਤੇ ਕਿਰਦਾ ਗੱਦ ਵਗਦ ਹੋ ਗਿਆ ਤੇ ਅੱਖਾਂ ਦੇ ਵਿੱਚੋਂ ਜਿਹੜੇ ਅਥਰੂ ਨੇ ਉਹ ਵਹਿ ਤੁਰੇ ਸਨ। ਇੰਨੇ ਕੁ ਅੱਖਾਂ ਵਿੱਚੋਂ ਜਲ ਰਾਏ ਬੁਲਾਰ ਜੀ ਦੀਆਂ ਨੇਤਰਾਂ ਵਿੱਚੋਂ ਵਹਿ ਤੁਰਿਆ, ਸਾਰੇ ਸਤਿਗੁਰੂ ਕਿਰਪਾ ਨੂੰ ਦਾਤਾ ਜੀ ਦੇ ਅੰਗ ਭਿਓ ਦਿੱਤੇ।
ਬੋਲਣ ਜਤਨ ਆਵਤ ਬਾਨੀ ਮਹਾਂਬੋ ਮੈਂ ਮਤਲਬ ਜਾਣੇ।
ਸੱਚੀ ਅਵਸਥਾ ਬਣੀ, ਕੋਈ ਬੋਲ ਨਹੀਂ ਆਉਂਦਾ ਕਹ, ਬੋਲਦੇ ਨਹੀਂ। ਚਹਤ ਨਾ ਆਵਤ ਬਾਨੀ ਦੇ ਐਸੀ ਚਾਹ ਵੀ ਬੜੇ ਤਾਂ ਵੀ ਰਸਨਾ ਤੇ ਬੋਲ ਨਹੀਂ ਆਉਂਦਾ ਕਹ, ਕਿਉਂਕਿ ਰਾਏ ਬੁਲਾਰ ਦੀ ਮਹਾਂਬੋ ਮੈਂ ਮਤਲਬ ਟਾਨੀ ਉਹ ਮੋਹ ਹੈ ਜਿਹੜਾ ਮੋਹ ਗੁਰੂ ਪ੍ਰਤੀ ਅੰਦਰ ਉਜਾਗਰ ਹੋਇਆ। ਐਸਾ ਮੋਹ ਸਤਿਗੁਰ ਦੇ ਪ੍ਰਤੀ ਜਗਿਆ ਕਹਿ ਮਤ ਜਿਹੜੀ ਕਹਿ ਮਹਾ ਮੋਹ ਵਿੱਚ ਲੱਪੀ
ਏ। ਕਰਨਾ ਮਨ ਥਨ ਕਾਲੂ ਕੋ ਪੁਸ਼ੀਲ ਪਹਿਚਾਨ।
ਜਿਹੜੇ ਨੇੜੇ ਨਗਰ ਨਿਵਾਸੀ ਲੋਕ ਸਨ ਉਹ ਸਾਰੇ ਕਰੁਣਾ ਮਨ ਥਨ ਉਹ ਸਤਿਗੁਰੂ ਪਾਤਸ਼ਾਹ ਜੀ ਨੂੰ ਵੇਖਦੇ ਨੇ, ਰਾਏ ਬੁਲਾਰ ਜੀ ਨੂੰ ਵੇਖ ਰਹੇ ਨੇ ਤੇ ਬਹੁਤ ਪ੍ਰਕਾਰ ਤੋਂ ਆਖਦੇ ਨੇ ਇਹ ਤੇ ਕਰੁਣਾ ਦੇ ਘਰ ਨੇ, ਕਿਰਪਾ ਦੇ ਘਰ ਸਨ, ਇਹ ਕਿਰਪਾ ਦੇ ਖਜ਼ਾਨੇ ਨੇ। ਪਰ ਜਦੋਂ ਬੇਟਾ ਮਹਿਤਾ ਕਾਲੂ ਜੀ ਨੂੰ ਵੇਖਦੇ ਨੇ ਉਸ ਵੇਲੇ ਆਖਦੇ ਨੇ ਇਹ ਕੈਸੇ ਸੁਭਾਅ ਵਾਲੇ ਸਨ, ਉਹਨਾਂ ਦੀ ਨਿੰਦਾ ਕਰਦੇ ਨੇ, ਕਹਿਣ ਲੱਗੇ ਇਹਨਾਂ ਦਾ ਸੁਭਾਅ ਜਿਹੜਾ ਹੈ ਐਸਾ ਕੱਟੜਵਾਦੀ ਸੁਭਾਅ ਹੈ।
ਰਾਏ ਸੁਣਾਏ ਬਚਨ ਕਹਿ ਨਿੰਨਾ ਕਰੂਰ ਕਰਮ ਕਿਨੋ ਮਨ ਬਿੰਨਾ।
ਤੇ ਨਾਲੇ ਆਪਣੀ ਜੇਬਾਂ ਤੋਂ ਇਹ ਨਗਰ ਨਿਵਾਸੀ ਬਚਨ ਬੋਲਦੇ ਨੇ ਤੇ ਰਾਏ ਬੁਲਾਰ ਜੀ ਨੂੰ ਸੁਣਾ ਕੇ ਆਖਦੇ ਨੇ ਵੇਖੋ ਕਿ ਪਿਤਾ ਮਹਿਤਾ ਕਾਲੂ ਜੀ ਨੇ ਇੱਕ ਐਸੀ ਭਾਰੀ ਅਵਗਿਆ ਕੀਤੀ ਹੈ, ਐਸਾ ਇਹਨਾਂ ਦਾ ਕਿੰਨਾ ਕਰੂਰ ਸੁਭਾਅ ਹੈ, ਕੈਸਾ ਇਹਨਾਂ ਦਾ ਸੁਭਾਅ ਹੈ ਕੱਟੜ ਸੁਭਾਅ, ਤੇ ਪਿਤਾ ਮਹਿਤਾ ਕਾਲੂ ਜੀ ਨੇ ਇਹਨਾਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਤ੍ਰਿਸਕਾਰ ਕੀਤਾ। ਇਸ ਤਰ੍ਹਾਂ ਬਚਨ ਬੋਲਦੇ ਨੇ ਤੇ ਰਾਏ ਬੁਲਾਰ ਜੀ ਨੂੰ ਸੁਣਾਉਂਦੇ ਸਨ ਕਿ ਕਿੰਨੀ ਅਵਗਿਆ ਜਿਹੜੀ ਸਾ ਪਿਤਾ ਮਹਿਤਾ ਕਾਲੂ ਜੀ ਨੇ ਕੀਤੀ ਸਾ, ਉਹਨਾਂ ਦੀ ਨਿੰਦਾ ਕਰਦੇ ਸਨ।
ਨੀਲ ਕਬੂਲ ਬਿਲੋ ਕਤ ਲੋਚਨ ਮਿਰਗ ਲਖੇ ਕਰੇ ਜਰੂ ਮੋਚਨ।
ਤੇ ਜਦੋਂ ਕਰੁਣਾ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਲ ਵੇਖਦੇ ਨੇ ਨਾ ਤੇ ਉਸ ਵਕਤ ਕਹਿੰਦੇ ਨੇ ਵੇਖੋ ਮਹਾਰਾਜ ਜੀ ਦੀਆਂ ਸੁੰਦਰ ਕਿੰਨੇ ਸੋਹਣੇ, ਮਹਾਰਾਜ ਜੀ ਦਾ ਮੁਖ ਸੁੰਦਰ ਸੋਹਣਾ ਸੀ, ਕਮਲ ਵਰਗੇ ਨੇਤਰ ਨੇ ਸਤਿਗੁਰਾਂ ਦੇ, ਤੇ ਜਿਨ੍ਹਾਂ ਦੀ ਇਹ ਸੁੰਦਰ ਇਸ ਮੁਖ ਤੇ ਗੱਲਾਂ ਉੱਪਰ ਨੀਲ ਪੈ ਪਏ ਨੇ ਤੇ ਸੋਹਣੇ ਨੇਤਰਾਂ ਦੇ ਵਿੱਚੋਂ ਕਿਸ ਤਰ੍ਹਾਂ ਅਥਰੂ ਜਿਹੜੇ ਨੇ ਉਹ ਵਹਿ ਰਹੇ ਹਨ। ਉਸ ਵਕਤ ਰਾਏ ਬੁਲਾਰ ਜੀ ਨੇ ਨਾ ਧੀਰਜ ਧਾਰ ਕੇ ਸਤਿਗੁਰੂ ਕਿਰਪਾਲੂ ਦਾਤਾ ਜੀ ਦੇ ਚਰਨਾਂ ਵਿੱਚ ਟਿਕ ਕਰਕੇ ਤੇ ਉਸ ਵੇਲੇ ਚੰਗੀ ਤਰ੍ਹਾਂ ਪਰਖਿਆ ਤੇ ਚੰਗੀ ਤਰ੍ਹਾਂ ਪਰਖ ਕਰਕੇ ਫਿਰ ਆਪਣੀ ਜੇਬਾਂ ਤੋਂ ਬਚਨ ਆਖਿਆ।
ਕਾਲੂ ਕਲਹੀ ਕਰੂਰ ਕਠੋਰਾ ਇੱਕ ਨਮਾਂ ਨੀ ਉਤੇ ਬਚ ਮੇਰਾ।
ਰਾਏ ਗੁਲਾਰ ਜੀ ਦੇ ਬਚਨ ਕਹਿ ਪਿਤਾ ਮੈਂ ਤਾਂ ਕਾਲੂ ਜੀ ਤੁਸੀਂ ਤੇ ਕਲਾ ਦਾ ਘਰ ਹੋ, ਤੁਸੀਂ ਝਗੜੇ ਦਾ ਘਰ ਹੋ, ਲੜਾਈ ਦਾ ਘਰ ਹੋ, ਤੁਸੀਂ ਕਰੂਰ ਸੁਭਾਅ ਵਾਲੇ ਹੋ, ਕੌੜੇ ਹੋ, ਸਖਤੀ ਵਾਲੇ ਹੋ, ਤੁਹਾਡਾ ਸੁਭਾਅ ਜਿਹੜਾ ਨਾ ਉਹ ਬਹੁਤ ਹੀ ਕੌੜਾ ਹੈ, ਤੁਹਾਡੇ ਕਰਕੇ ਹੀ ਕਲਾ ਬਣੀ ਹੈ ਤੇ ਤੁਸੀਂ ਪਿਤਾ ਮੈਂ ਤਾਂ ਕਾਲੂ ਜੀ ਮੇਰੀ ਇੱਕ ਗੱਲ ਵੀ ਨਹੀਂ ਮੰਨੀ, ਇੱਕ ਵਚਨ ਵੀ ਮੇਰਾ ਤੁਸੀਂ ਉਹਦੀ ਪਾਲਣਾ ਨਹੀਂ ਕੀਤੀ। ਤਲਵੰਡੀ ਦਾ ਰਾਜਾ ਮੈਨੂੰ ਇਹ ਸੇਵਾਦਾਰੀ ਮਿਲੀ ਕਹਿ ਤੇ ਤੁਸੀਂ ਮੇਰਾ ਇੱਕ ਵੀ ਵਚਨ ਨਹੀਂ ਮੰਨਿਆ।
ਕਰਨਾ ਹੀਨ ਖੁਸ਼ੀ ਲੁਕ ਡਾਲੇ ਸੁਤ ਪਰਲੋਕ ਰਿਣਾ ਦਲ ਖਾਲੇ।
ਅਸੀਂ ਕਰੁਣਾ ਹੀਨ ਤੇ ਤੁਸੀਂ ਦਇਆ ਤੋਂ ਕਿਵੇਂ ਹੋ, ਐਸੇ ਕੁਸ਼ੀਲ ਹੋ ਤੇ ਕੁਦਾਬੀ ਭੈੜੀ ਮੱਤ ਵਾਲੇ ਹੋ, ਖੁਦ ਪਰ ਲੋਕ ਕਰੀਦਾ ਤਬ ਖਾਲੀ। ਤੁਹਾਡਾ ਸਿਰਦਾ ਜਿਹੜਾ ਨਾ ਉਹ ਪਰਲੋਕ, ਕਿ ਇੱਕ ਦਿਨ ਇਹ ਸਰੀਰ ਇਹ ਸੰਸਾਰ ਅਸੀਂ ਛੱਡ ਦੇਣਾ, ਸਰੀਰ ਨੂੰ ਵੀ ਛੱਡ ਦੇਣਾ ਤੈ, ਤੁਹਾਡਾ ਇੱਕ ਦਿਨ ਇਹ ਤੋਂ ਪਿਆਨਾ ਹੋ ਜਾਣਾ ਤੈ, ਉਸ ਪਰਲੋਕ ਤੋਂ ਬਿਨਾਂ ਤੁਹਾਡਾ ਜਿਹੜਾ ਸਿਰਦਾ ਨਾ ਉਸ ਖਬਰ ਤੋਂ ਬਿਨਾਂ ਖਾਲੀ ਕੈ।
ਪ੍ਰਤ ਬਿਦਤ ਮਨ ਧਨ ਲੋਪਾ ਸੁਤ ਸ਼ਹੀਲ ਕੀ ਲਖਤ ਨਾ ਛੋਪਾ।
ਤੇ ਦਿਨ ਪ੍ਰਤ ਤੁਹਾਡੇ ਸਿਰਦੇ ਵਿੱਚ ਪ੍ਰੀਤ ਜਿਹੜੀ ਹੈ ਉਹ ਧਨ ਪ੍ਰਤੀ ਵੱਧਦੀ ਜਾ ਰਹੀ ਹੈ, ਅੰਦਰ ਲੋਭ ਪ੍ਰਧਾਨ ਹੋਇਆ ਪਿਆ, ਅੰਦਰ ਲੋਭ ਵਰਤ ਰਿਹਾ ਹੈ ਤੇ ਤੁਸੀਂ ਐਸੇ ਸੁੱਤ ਸੁਸ਼ੀਲ ਕਿ ਜਿਹੜਾ ਬਹੁਤ ਹੀ ਸੋਹਣੇ ਸਰੂਪ ਵਾਲਾ ਹੈ, ਸੁਸ਼ੀਲ ਹੈ, ਮਿਲਾਪਣੇ ਸੁਭਾਅ ਵਾਲਾ ਹੈ, ਉਸ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ੋਭਾ ਵਡਿਆਈ ਨੂੰ ਐਸੇ ਪਾਤਸ਼ਾਹ ਦੀ ਮਹਿਮਾ ਨੂੰ ਤੁਸੀਂ ਜਾਣਦੇ
ਨਹੀਂ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਨੂੰ ਦਾਤਾ ਜੀ ਐਸੇ ਨੇ ਜਿਹਨਾਂ ਨੇ ਇਸ ਲੋਕ ਦੇ ਸੁੱਖ ਜਿਹੜੇ ਨੇ ਨਾ ਆਹ ਦੁਨਿਆਵੀ ਸੁੱਖ ਜਿਹਨਾਂ ਨੇ ਆਪਣੀ ਨਿਗਾਹ ਦੇ ਵਿੱਚੋਂ ਵਿਸਾਰ ਦਿੱਤੇ ਸਨ, ਦੂਰ ਕਰ ਦਿੱਤੇ ਨੇ ਤੇ ਜੋ ਚਾਹ ਰਹੇ ਨੇ ਜਿਹਨਾਂ ਦੀ ਨਿਗਾਹ ਪਰਲੋਕ ਤੇ ਲੱਗੀ ਹੋਈ, ਜਿਹੜੇ ਹਰ ਵੇਲੇ ਸੱਚ ਦੇ ਘਰ ਅਕਾਲ ਪੁਰਖ ਜੀ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ, ਐਸੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾਲੂ ਦਾਤਾ ਜੀ
ਨੂੰ ਛਤਰੀ ਬਲਨ ਕਰਨ ਤਤ ਨਾਏ।
ਐਸਾ ਸੁਪੁੱਤਰ ਐਸੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਹਰ ਵੇਲੇ ਮਾਲਕ ਦੇ ਚਰਨਾਂ ਵਿੱਚ ਵਾਸਾ ਕਰਦੇ ਨੇ, ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਨੇ, ਐਸਾ ਪੁੱਤਰ ਪਿਤਾ ਕਾਲੂ ਜੀ ਤੁਹਾਡੇ ਘਰ ਵਿੱਚ ਉਚਿਤ ਨਹੀਂ ਤੇ ਤੁਸੀਂ ਨਿਰਾਦਰ ਕਰਦੇ ਹੋ, ਕਿਉਂਕਿ ਛਤਰੀ ਬਰਨ ਕਰਮ ਤਤ ਨਾਹੀ। ਤੇ ਸਤਿਗੁਰੂ ਪਾਤਸ਼ਾਹ ਜੀ ਜਿਹੜੇ ਨੇ ਨਾ ਉਹਨਾਂ ਦਾ ਧਰਮ ਜਿਹੜਾ ਨਾ ਸ੍ਰੇਸ਼ਟ ਧਰਮ ਹੈ, ਉਹ ਕੋਈ ਖੱਤਰੀ ਧਰਮ ਵਿੱਚ ਨਹੀਂ ਆਏ। ਐਸੇ ਪਾਤਸ਼ਾਹ ਜੀ ਜੋ ਛਤਰੀ ਵਰਨ ਕਰਮ ਸਤ ਨਾਸੀ ਇਹਨਾਂ ਕਰਮਾਂ ਤੋਂ ਰਹਿਤ ਨੇ, ਉਹਨਾਂ ਦਾ ਧਰਮ ਇਹ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਕਿ ਜਿਹਨਾਂ ਦਾ ਧਰਮ ਹੈ ਨਾਮ ਜਪਣਾ, ਆਪ ਜਪਣਾ, ਤੇ ਫੋਰਨਾ ਨੂੰ ਇਹ ਨਾਮ ਜਪਾਉਣਾ।
ਜਿਉ ਨਿਭਜੈ ਮਾਰੂ ਜੀ ਜਿਉ ਸੰਭਗ ਤੇ ਮੁਕਤਾ ਚਾਰੂ ਤਿਉ ਅਜੋਗ ਬਿਦ ਮੈਂ ਲੱਗ ਲੀਨੀ ਈਸ਼ਵਰ ਕੀ ਗਤ
ਮਾਰੂ ਫਲ ਦੇ ਵਿੱਚ ਕਲਪ ਬ੍ਰਿਕਸ਼ ਜਿਹੜਾ ਨਾ ਉਹ ਪੈਦਾ ਨਹੀਂ ਹੋ ਸਕਦਾ। ਜਿਸ ਤਰ੍ਹਾਂ ਫਲੀ ਦੇ ਵਿੱਚੋਂ ਕਦੀ ਮੋਤੀ ਨਹੀਂ, ਆਪਾਂ ਫਲੀ ਵਿੱਚੋਂ ਮੋਤੀ ਨਹੀਂ ਲੱਭ ਸਕਦੇ, ਉਹ ਸਿੱਧੀ ਵਿੱਚ ਹੀ ਆਵੇਗਾ, ਤੇ ਮਾਰੂ ਫਲ ਵਿੱਚ ਕਲਪ ਬ੍ਰਿਕਸ਼ ਪੈਦਾ ਨਹੀਂ ਹੋ ਸਕਦਾ। ਰਾਏ ਗੁਲਾਰ ਜੀ ਆਖਦੇ ਮੈਂ ਇਸ ਤਰ੍ਹਾਂ ਨਾ ਇਹ ਅਯੋਗ ਬਿਦ ਲੱਗ ਲਈ ਹੈ ਕਿ ਮੈਂ ਐਸੀ ਅਯੋਗ ਵਿਧੀ ਜਾਣੀ ਹੈ ਈਸ਼ਵਰ ਕੀ ਗੱਤ ਪਰਾ ਨਾ ਕੀਨੀ ਤੇ ਤਾਂ ਮੈਂ ਤਾਂ ਕਾਲੂ ਜੀ ਤੇਰੇ ਘਰ ਵਿੱਚ ਤੇ ਵਡਿਆਈਆਂ ਚਾਹੀਦੀਆਂ ਸਨ, ਬਖਸ਼ਿਸ਼ਾਂ ਚਾਹੀਦੀਆਂ ਸਨ, ਪਰ ਤੇਰੇ ਕਿਰਦੇ ਵਿੱਚੋਂ ਉਹ ਸਰਕਾਰ ਪੁਰਖ ਜੀ ਪ੍ਰਤੀ ਰਤਾ ਭਰਦੀ ਅੰਦਰੋਂ ਪ੍ਰੇਮ ਦਾ ਚਲਕਾਰਾ ਨਹੀਂ ਪੈਂਦਾ, ਅਕਾਲ ਪੁਰਖ ਜੀ ਪ੍ਰਤੀ ਵਡਿਆਈ ਨਹੀਂ ਨਜ਼ਰ ਆਉਂਦੀ।
ਲੰਜਿਤ ਕਾਲੂ ਸਭਾ ਨਜ਼ਾਰਾ ਹੁਣ ਬੁਲਾਰ ਤੋਂ ਬਚਨੀ ਉਚਾਰਾ।
ਸਾਰੀ ਸਭਾ ਦੇ ਵਿੱਚ ਪਿਤਾ ਮਹਿਤਾ ਕਾਲੂ ਜੀ ਸ਼ਰਮਸਾਰ ਹੋਏ ਤੇ ਉਸ ਵਕਤ ਪਿਤਾ ਮਹਿਤਾ ਕਾਲੂ ਜੀ ਨੇ ਨਾ ਪਿਤਾ ਮਹਿਤਾ ਕਾਲੂ ਜੀ ਰਾਏ ਬੁਲਾਰ ਜੀ ਨੂੰ ਉਸ ਵਕਤ ਬਚਨ ਕਹਿਣ ਲੱਗੇ।
ਮੁਝ ਸੋ ਕਰਨੇ ਦਿੱਖ ਤੁਮ ਰੁੱਸ ਹਿਰਦੈ ਵਿਚਾਰੋ ਕੇ ਕੋ ਦੋਸ਼ੋ।
ਪਿਤਾ ਮਹਿਤਾ ਕਾਲੂ ਜੀ ਆਖਦੇ ਨੇ ਰਾਜਨ ਰਾਏ ਬੁਲਾਰ ਜੀ ਤੁਸੀਂ ਮੇਰੇ ਤੇ ਰੋਸ ਏਡਾ ਭਾਰੀ ਗਿਲਵਾ ਸ਼ਿਕਵਾ ਕਰੀ ਜਾਂਦੇ ਹੋ, ਪਰ ਆਪਣੇ ਹਿਰਦੇ ਵਿੱਚ ਵਿਚਾਰ ਤੇ ਕਰਕੇ ਵੇਖੋ ਇਹਦੇ ਵਿੱਚ ਦੋਸ਼ ਕਿਸ ਦਾ, ਇਹਦੇ ਵਿੱਚ ਵਿਚਾਰ ਕਰੋ ਕਿ ਜਿਹੜਾ ਦੋਸ਼ ਕਿਹਦਾ ਕਹਿ, ਦੋਸ਼ ਮੇਰਾ ਕਹਿ ਜਾਂ ਮੇਰੇ ਪੁੱਤਰ ਦਾ ਕਹਿ, ਆਪ ਕਿਰਪਾ ਕਰਕੇ ਇਸ ਗੱਲ ਨੂੰ ਵਿਚਾਰ ਨਾ ਕਰੋ।
ਹਿੱਤ ਕਰਤੇ ਦੀ ਦਰਬਾ ਜਾਏ ਫਕੀਰ ਅਰਪਣ ਸਰਬਾ।
ਮੈਂ ਤੇ ਰਾਏ ਬੁਲਾਰ ਜੀ ਆਪਣੇ ਘਰੋਂ ਧਨ ਪਦਾਰਥ ਦਿੱਤੇ ਮਾਇਆ ਦਿੱਤੀ ਇਹਨਾਂ ਭਾਰੀ ਵਣਜ ਵਪਾਰ ਕਰਨ ਵਾਸਤੇ ਘਰੋਂ ਧਨ ਮਾਇਆ ਦਿੱਤੀ ਤੇ ਉਹ ਧਨ ਮਾਇਆ ਜਿੰਨੀ ਵੀ ਘਰੋਂ ਲੈ ਕੇ ਗਏ ਉਹ ਸਾਰੀ ਬਾਹਰ ਫਕੀਰਾਂ ਦੇ ਵਿੱਚ ਵੰਡ ਆਏ, ਸੰਤਾਂ ਦੇ ਵਿੱਚ ਜਾ ਕਰਕੇ ਉਹ ਸਾਰੀ ਵੰਡ ਆਏ ਨੇ, ਉਹ ਸਾਰਾ ਮਹੰਤਾਂ ਨੂੰ ਜਿਹੜਾ ਧਨ ਕਾ ਉਹ ਵੰਡ ਆਏ ਸਨ।
ਲਹਿਰ ਨਗਰ ਤੇ ਪੈਸੀ ਉਦੁਰ ਕੈ ਪੁੱਤਰ ਨਦੀ ਨੂੰ ਕੋ ਘਰ ਮਰ ਕੈ ਮੁਰਗੈ।
ਤੇ ਹੁਣ ਵਾਰ ਵਾਰ ਤਲਵੰਡੀ ਤੇ ਜਾ ਕਰਕੇ ਹੁਣ ਬੈਠ ਗਏ ਨੇ ਲੁਕ ਕਰਕੇ ਤੇ ਬਾਹਰ ਇੱਕ ਸੁੱਕੇ ਦੇ ਤਲਾਬ ਦੇ ਕੋਲ ਜਾ ਕਰਕੇ ਬੈਠ ਗਏ ਨੇ, ਘਰ ਨਹੀਂ ਪਰਤੇ, ਕੋਈ ਵੀ ਕਿਸੇ ਤਰ੍ਹਾਂ ਦਾ ਉੱਤਰ ਨਹੀਂ ਦਿੱਤਾ, ਸਾਨੂੰ ਨਹੀਂ ਘਰ ਆ ਕੇ ਮਿਲੇ, ਕੋਈ ਵਿਚਾਰ ਨਹੀਂ ਦੱਸੀ ਕਿਸੇ ਤਰ੍ਹਾਂ ਦਾ, ਕੋਈ ਉੱਤਰ ਨਹੀਂ ਦਿੱਤਾ ਕਿ ਅਸੀਂ ਜਾਤਾ ਵਣ ਵਪਾਰ ਕਰਕੇ ਆਏ ਹਾਂ, ਕੋਈ ਉਹਦੇ ਵਿੱਚ ਸਾਨੂੰ ਲਾਭ ਹੋਇਆ ਹੈ ਘਾਟਾ ਪਿਆ ਹੈ ਕਿ ਪਿਤਾ ਜੀ ਨੇ ਧਨ ਮਾਇਆ ਐਸੀ ਧਨ ਮਾਇਆ ਦਿੱਤੀ ਸੀ ਅਸੀਂ ਉਹਦਾ ਕੀ ਕੀਤਾ। ਪਿਤਾ ਮਹਿਤਾ ਕਾਲੂ ਜੀ ਆਖਦੇ ਨੇ ਰਾਜਨ ਰਾਏ ਬੁਲਾਰ ਜੀ ਕਿਸੇ ਤਰ੍ਹਾਂ ਦਾ ਮੈਨੂੰ ਤੇ ਘਰ ਬੈਠੇ ਨੂੰ ਕੋਈ ਉੱਤਰ ਹੀ ਨਹੀਂ ਮਿਲਿਆ।
ਬਾਲੇ ਕਹੀ ਹਕੀਕਤ ਸਾਰੇ ਕਹਿੰਦੇ ਸੀ ਉਹ ਸਰ ਜੈ ਮਿਨ ਬਾਰੇ।
ਇਹ ਸਾਰੀ ਮੈਨੂੰ ਵਿਚਾਰ ਭਾਈ ਬਾਲਾ ਜੀ ਨੇ ਭਾਈ ਸਾਹਿਬ ਨੇ ਕਹੀ ਗਾ, ਇਹ ਸਾਰੀ ਹਕੀਕਤ ਜਿਹੜੀ ਹੈ ਉਹਨਾਂ ਨੇ ਦੱਸਣਾ ਕੀਤੀ ਕਿ ਇਹ ਕੁਣ ਬਾਹਰ ਤਲਵੰਡੀ ਤੋਂ ਬਾਰ ਬਾਰ ਆ ਕਰਕੇ ਨਗਰ ਤੋਂ ਇੱਕ ਸੁੱਕੇ ਤਲਾਬ ਦੇ ਕੋਲ ਜਾ ਕਰਕੇ ਮਹਾਰਾਜ ਜੀ ਬੈਠ ਗਏ ਸਨ।
ਜਦ ਤੋ ਜਨਮਿਓ ਸੁਤ ਸੰਵਾਰਾ ਕਈ ਵਾਰ ਇਹ ਸਦਨ ਉਜਾੜਾ।
ਜਿਸ ਦਿਨ ਤੋਂ ਇਹਨਾਂ ਦਾ ਪ੍ਰਕਾਸ਼ ਹੋਇਆ ਹੈ ਜਨਮ ਹੋਇਆ ਹੈ, ਹੁਣ ਪਿਤਾ ਦਾ ਸੁਭਾਅ ਸੀ ਸੰਸਾਰੀ, ਸੰਸਾਰੀ ਸੁਭਾਅ ਕਦੀ ਭਗਤਾਂ ਦਾ ਤੇ ਸੰਸਾਰੀਆਂ ਦਾ ਜਿਹੜਾ ਨਾ ਉਹ ਮੇਲ ਜੋਲ ਹੁੰਦਾ ਨਹੀਂ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ। ਉਹ ਇਸ ਰਸਤੇ ਦੇ ਪਾਂਧੀ ਹੁੰਦੇ ਨੇ, ਪਰ ਹੁਣ ਸੰਸਾਰੀ ਮੋਹ ਮਾਇਆ ਮਮਤਾ ਹੋਣ ਕਰਕੇ ਇਹ ਜਿਹੜੇ ਬਚਨ ਨੇ ਨਾ ਕਹਿ ਰਹੇ ਨੇ ਕਿ ਜਦੋਂ ਤੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਹੈ ਤੇ ਕਈ ਵਾਰ ਇਹਨਾਂ ਨੇ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ, ਘਰ ਵਿੱਚੋਂ ਬਰਤਨ ਲੈਣੇ ਉਹ ਬਾਹਰ ਦੇ ਆਉਣੇ, ਕੋਈ ਬਰਤਨ ਲੈਣੇ ਤੇ ਕੋਈ ਵੇਖ ਲੈਣਾ ਨਗਨ ਤੇ ਉਸ ਨਗਨ ਨੂੰ ਬਰਤਨ ਦੇ ਦੇਣੇ। ਇਹ ਇਹਨਾਂ ਦਾ ਸੁਭਾਅ ਜਿਹੜਾ ਨਾ ਇਹ ਸ਼ੁਰੂ ਤੋਂ ਹੀ ਰਿਹਾ ਹੈ, ਇਹ ਜਨਮ ਤੋਂ ਹੀ ਐਸੇ ਨੇ, ਪਰ ਉਪਕਾਰੀ ਐਸਾ ਸੁਭਾਅ ਹੈ ਤੇ ਉਸ ਪਰ ਉਪਕਾਰ ਦੇ ਵਿੱਚ ਇਹ ਆਪਣਾ ਘਰ ਲੁਟਾਉਂਦੇ ਰਹੇ ਸਨ।
ਸੁਣ ਬੁਲਾਰ ਤੁਮ ਗਿਰਾ ਪਖਾਨੀ ਤਾਂ ਉਲ ਪਾਹਨ ਨਿੰਦਾ ਥਾਨੇ।
ਰਾਏ ਬੁਲਾਰ ਜੀ ਸੁਣ ਕੇ ਕਹਿਣ ਲੱਗੇ, ਪਿਤਾ ਮੈਂ ਤਾਂ ਕਾਲੂ ਜੀ ਕਿ ਤੁਹਾਡਾ ਜਿਹੜਾ ਕਿਰਦਾ ਹੈ ਨਾ ਇਹ ਪਾਹਣ ਦਾ ਬਣਿਆ ਹੋਇਆ, ਪੱਥਰ ਦਾ ਬਣਿਆ ਹੋਇਆ, ਪੱਥਰ ਦਾ ਕਿਰਦਾ ਹੁੰਦਾ ਜਦੋਂ ਕੋਈ ਕਿਸੇ ਦੀ ਨਿੰਦਿਆ ਕਰਦਾ, ਜਦੋਂ ਦੂਜਿਆਂ ਦੇ ਕੱਪੜੇ ਧੋਂਦਾ ਕੋਈ ਉਹਨੂੰ ਪੱਥਰ ਕਿਰਦਾ ਸਮਝ ਲਿਆ ਕਰੋ। ਤੇ ਪਿਤਾ ਮੈਂ ਤਾਂ ਕਾਲੂ ਜੀ ਤੁਸੀਂ ਪੱਥਰ ਦਿਲ ਬਣ ਚੁੱਕੇ ਹੋ।
ਪੁੱਤਰ ਨੀਂ ਪੈ ਜਗ ਤੇ ਛਾ ਪਰ ਮਾਰਤ ਕੀ ਸੁਮਤ ਨਾ ਲੇਖਿਆ।
ਰਾਏ ਬੁਲਾਰ ਜੀ ਆਖਦੇ ਨੇ ਨਾ ਤੇ ਤੁਹਾਨੂੰ ਆਪਣੇ ਪੁੱਤਰ ਦੇ ਨਾਲ ਸਨੇਹ ਹੈ, ਪਿਆਰ ਹੈ, ਨਾ ਤੁਸੀਂ ਪੁੱਤਰ ਨਾਲ ਪਿਆਰ ਕਰਦੇ ਹੋ ਤੇ ਨਾ ਹੀ ਤੁਸੀਂ ਭੈ ਅਕਾਲ ਪੁਰਖ ਜੀ ਦਾ ਮੰਨਦੇ। ਅਕਾਲ ਪੁਰਖ ਜੀ ਦਾ ਡਰ ਵੀ ਨਹੀਂ ਮੰਨਦੇ, ਭੈ ਨਹੀਂ ਮੰਨਦੇ ਤੇ ਨਾ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਤੁਸੀਂ ਪਿਆਰ ਕਰਦੇ। ਤੇ ਪਰਮਾਰਥ ਦੀ ਜਿਹੜੀ ਹੈ ਨਾ ਕਿ ਅਕਾਲ ਪੁਰਖ ਜੀ ਨੂੰ ਪਾਉਣ ਦੀ ਰਤਾ ਭਰ ਵੀ ਤੁਹਾਡੇ ਅੰਦਰ ਸੁਮਤ ਐਸੀ ਅੰਦਰ ਜਾਗ ਐਸੀ ਲੇਸ਼ ਰਤਾ ਭਰ ਵੀ ਅੰਦਰ ਨਹੀਂ ਲੱਗੀ ਕਿ ਉਸ ਪਰਮਾਰਥ ਦੇ ਰਸਤੇ ਦਾ ਕੋਈ ਗਿਆਨ ਤੇ ਤੁਹਾਡੇ ਸਿਰਦੇ ਵਿੱਚ ਕਦੀ ਬਣਿਆ ਹੀ ਨਹੀਂ।
ਲਹਿਰ ਉਰ ਸ਼ਰਧਾ ਖਾਲੀ ਅਜ਼ਮਤ ਸਮਝ ਤੇ ਚਿਤਨਾ ਮਿਸਾਲੇ।
ਇਸ ਲਈ ਗੁਰ ਪਿਆਰਿਓ ਜੀ ਦਾ ਸਿਰਦਾ ਲੋਭ ਦੇ ਨਾਲ ਹਰ ਵੇਲੇ ਭਰਿਆ ਰਹੇ ਨਾ ਤੇ ਉਹਨੂੰ ਪਰਲੋਕ ਦੀ ਕੋਈ ਸ਼ੁੱਧ ਖਬਰ ਨਹੀਂ ਹੁੰਦੀ। ਲੋਭੀ ਕਾ ਵਿਸਾਖਾ ਨਾ ਕੀਜੈ ਜੇਕਾ ਪਾਰ ਵਸਾਈ। ਮਹਾਰਾਜ ਆਖਦੇ ਨੇ ਲੋਭੀ ਬੰਦੇ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਜੇ ਆਪਾਂ ਆਪਣਾ ਪਾਰ ਉਤਾਰਾ ਕਰਨਾ। ਸੋ ਇਸ ਤਰ੍ਹਾਂ ਜੇ ਅੰਦਰ ਲੋਭ ਹੋਵੇ ਨਾ ਤਾਂ ਉਸ ਸਿਰਦੇ ਵਿੱਚ ਸ਼ਰਧਾ ਨਹੀਂ ਹੁੰਦੀ, ਉਹ ਸ਼ਰਧਾ ਤੋਂ ਸੱਖਣਾ ਹੁੰਦਾ ਤਾਂ ਖਾਲੀ ਹੁੰਦਾ ਤਾਂ। ਤੇ ਜਿਹੜਾ ਲੋਭ ਦੇ ਘੋੜੇ ਕਰ ਵੇਲੇ ਦੁੜਾਉਂਦਾ ਰਹਿ ਤੇ ਬੇਟਾ ਮੈਂ ਤਾਂ ਕਾਲੂ ਜੀ ਤੁਸੀਂ ਅਜਮਤ ਜਿਹੜੀ ਸ਼ਕਤੀ ਹੈ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿੱਚ ਜੋ ਵੱਡੀਆਂ ਵਡਿਆਈਆਂ ਨੇ ਬਖਸ਼ਿਸ਼ਾਂ ਸਨ ਉਹਨਾਂ ਬਖਸ਼ਿਸ਼ਾਂ ਨੂੰ ਆਪਣੇ ਮਨ ਵਿੱਚ ਕਦੀ ਜਾਣਿਆ ਹੀ ਨਹੀਂ ਕਿ ਕਿੱਡੇ ਬਖਸ਼ਿਸ਼ਾਂ ਦੇ ਘਰ ਨੇ ਜਿਹਨਾਂ ਤੇ ਅਕਾਲ ਪੁਰਖ ਜੀ ਦੀਆਂ ਵੱਡੀਆਂ ਮਿਹਰਾਂ ਸਨ।
ਪਰ ਪਾਰਸ ਕਰ ਪਰ ਹਰ ਉਰਤੇ ਕਿਆ ਹੱਥ ਭੇਤ ਸੁਕੋ ਦੀ ਪਰਤੇ।
ਬੇਟਾ ਮੈਂ ਤਾਂ ਕਾਲੂ ਜੀ ਤੁਹਾਡੇ ਘਰ ਦੇ ਵਿੱਚ ਤੇ ਅਕਾਲ ਪੁਰਖ ਜੀ ਨੇ ਪਾਰਸ ਭੇਜਿਆ ਹੈ ਕਿ ਜਿਹੜਾ ਪਾਰਸ ਘਰ ਵਿੱਚ ਪਈਆਂ ਪਈਆਂ ਲੋਹੇ ਤਾਂਬਾ ਪਿੱਤਲ ਐਸੀਆਂ ਵਸਤਾਂ ਨੂੰ ਛੋਹ ਜਾਏ ਕਿ ਚੋਨਾ ਬਣ ਜਾਂਦੀਆਂ ਨੇ ਤੇਰੇ ਤੇ ਘਰ ਵਿੱਚ ਪਾਰਸ ਹੈ ਪਰ ਤੂੰ ਬਾਹਰਲੀ ਮਾਇਆ ਨੂੰ ਜਾਗਤ ਪਿਰਤ ਸੋ ਕੌਦੀ ਪਰਤੇ। ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਕੌਡੀਆਂ ਦੀ ਭਾਲ ਕਰ ਰਿਹਾ ਕਿ ਇਹ ਬਾਹਰੋਂ ਕੌਡੀਆਂ ਲਿਆਉਣ, ਕੌਡੀਆਂ ਲਿਆਉਣ ਤੇ ਉਹ ਕੌਡੀਆਂ ਮੇਰੇ ਘਰ ਵਿੱਚ ਆ ਜਾਣ, ਪਰ ਜਿਹੜੇ ਪਾਤਸ਼ਾਹ ਪਾਰਸ ਨੇ ਕਿਰਪਾਲੂ ਖਾਨ ਉਸ ਦਾਤਾ ਜੀ ਨੂੰ ਤੂੰ ਆਪਣੇ ਮਨ ਵਿੱਚ ਸਮਝਦਾ ਨਹੀਂ ਹੈ। ਇਸ ਕਰਕੇ ਭਾਈ ਰਾਏ ਬੁਲਾਰ ਜੀ ਨੇ ਇੱਕ ਹੀ ਸਿੱਖਿਆ ਦਿੱਤੀ ਕਿ ਘਰ ਵਿੱਚ ਪਾਰਸ ਪਿਤਾ ਜੀ ਇਸ ਪਾਰਸ ਦੇ ਕੋਲੋਂ ਬਾਹਰੀ ਕੌਡੀਆਂ ਦੀ ਆਸ ਨਾ ਰੱਖੋ।
ਕਿਉਂ ਅਜਾਨ ਕੋ ਪ੍ਰਾਪਤ ਹੀ ਆ, ਕਿਉਂ ਸੁਖ ਪਾਲੈ ਰੰਗੇ ਵੀਰਾ।
ਜਿਸ ਤਰ੍ਹਾਂ ਕਿਸੇ ਅਜਾਨ ਬੰਦੇ ਨੂੰ ਅਣਜਾਣ ਨੂੰ ਕੋਈ ਹੀਰਾ ਮਿਲ ਜਾਏ, ਪ੍ਰਾਪਤ ਹੋ ਜਾਏ, ਤੇ ਫਿਰ ਉਹਨੂੰ ਕਿਵੇਂ ਸੁਖ ਪ੍ਰਾਪਤ ਹੋ ਸਕਦਾ। ਕਿਉਂ ਸੁਖ ਪਾਲੈ ਰੰਗ ਵੀਰਾ, ਉਹ ਗਰੀਬੀ ਦਾ ਆਪਣਾ ਕੋੜ ਕਿਵੇਂ ਲਾ ਸਕਦਾ। ਜੇ ਉਹਨੂੰ ਹੀਰੇ ਦੀ ਵੀ ਸਮਝ ਨਾ ਪਵੇਗੀ ਤੇ ਮੇਰੇ ਕੋਲ ਹੀਰਾ ਕਹਿ ਪੱਥਰ ਹੀ ਸਮਝਦਾ ਰਿਹਾ, ਤੇ ਘਰ ਵਿੱਚੋਂ ਗਰੀਬੀ ਦਾ ਕੋੜ ਜਿਹੜਾ ਨਾ ਇਹ ਨੀ ਨਿਕਲਣ ਲੱਗਾ, ਤੇ ਤਾਂ ਹੀ ਨਿਕਲਣਾ ਸੀ ਜੇ ਹੀਰੇ ਦੀ ਪਰਖ ਹੁੰਦੀ।
ਸ੍ਰੀ ਨਾਨਕ ਤਨ ਤਲ ਕਰ ਹਿੰਦ, ਤੁਰਕ ਜਨਮ ਆਪਣੋ ਮਨ ਬਿੰਦ।
ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾਲੂ ਦਾਤਾ ਜੀ ਖੱਤਰੀਆਂ ਦੇ ਘਰ ਵਿੱਚ ਹਿੰਦੂਆਂ ਦੇ ਵਿੱਚ ਆਏ, ਆਪਣਾ ਸਰੀਰ ਧਾਰਨ ਕੀਤਾ, ਪਰ ਮੇਰਾ ਜਿਹੜਾ ਧਰਮ ਹੈ ਮੈਂ ਇਸਲਾਮ ਧਰਮ ਨੂੰ ਮੰਨਣ ਵਾਲਾ ਹਾਂ, ਮੈਂ ਆਪਣੇ ਆਪ ਨੂੰ ਤੁਰਕ ਮੰਨਦਾ
ਹਾਂ। ਰਾਖੋ ਜੇ ਮੁਕੰਦ ਪਦ ਪਦਮਾ,
ਇਹਦੇ ਵਿੱਚ ਬਹੁਤ ਹੀ ਵੱਡਾ ਸਦਮਾ ਹੈ ਕਿ ਜੇ ਮੈਂ ਕਿਰਪਾਲੂ ਦਾਤਾ ਜੀ ਨੂੰ ਆਪਣੇ ਘਰ ਵਿੱਚ ਰੱਖਦਾ ਹਾਂ।
ਧੰਨ ਕ੍ਰਿਸ਼ਨਾ ਕਾਲੂਰ ਤੇਰੇ, ਇਨ ਤੋਂ ਖਰਚ ਲਿਓ ਘਰ ਮੇਰੇ।
ਮੈਂ ਤਾਂ ਕਾਲੂ ਜੀ ਤੁਹਾਡੀ ਜਿਹੜੀ ਮੱਤ ਹੈ ਨਾ ਉਹ ਤ੍ਰਿਸ਼ਨਾ ਦੇ ਵਿੱਚ ਲੱਗੀ ਹੋਈ, ਕ੍ਰਿਸ਼ਨਾ ਨੂੰ ਬਿਰਤੀ ਬਣੀ ਕੋਈ ਹੈ, ਕ੍ਰਿਸ਼ਨਾ ਵੱਲੋਂ ਆਪਣੇ ਮਨ ਨੂੰ ਘਟਾਵੋ, ਇਹ ਤ੍ਰਿਸ਼ਨਾ ਤੁਹਾਡੇ ਅੰਦਰ ਬਣੀ ਕੋਈ ਹੈ, ਤੇ ਇਸ ਤਰ੍ਹਾਂ ਕਰੋ ਕਿ ਅੱਜ ਤੋਂ ਜਿਹੜਾ ਖਰਚਾ ਭਰਤਾ ਨਾ ਇਹਨੂੰ ਕੋ ਖਰਚ ਲਿਓ ਘਰ ਮੇਰੇ, ਤੇ ਜਿਹੜਾ ਖਰਚਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਤੁਸੀਂ ਖਰਚਾ ਕਰ ਰਹੇ ਹੋ ਨਾ, ਅੱਜ ਤੋਂ ਉਹ ਖਰਚਾ ਭੱਤਾ ਜਿਹੜਾ ਹੈ ਤੇ ਤਾਂ ਮੈਂ ਤਾਂ ਕਾਲੂ ਜੀ ਉਹ ਮੇਰੇ ਘਰ ਤੋਂ ਤੁਸੀਂ ਪ੍ਰਾਪਤ ਕਰਿਆ ਕਰੋ।
ਤਤ ਕੈ ਦਾਸ ਪੱਠਾ ਤਤ ਕਾਲਾ, ਜੈ ਰਾਮੀ ਖੋਕਰ ਮਦਸਾਲਾ।
ਉਹ ਇਸ ਤਰ੍ਹਾਂ ਬਚਨ ਕਹੇ ਤੇ ਉਸ ਵੇਲੇ ਦਾਸ ਸੇਵਾਦਾਰ ਨੂੰ ਭੇਜਣਾ ਕੀਤਾ ਜਿੱਥੇ ਖੋਖਰ ਜਾਤ ਦੀ ਰਾਣੀ ਆਪਣੇ ਧਰਮਸ਼ਾਲਾ ਘਰ ਦੇ ਵਿੱਚ ਰਾਏ ਬੁਲਾਰ ਜੀ ਨੇ ਦਾਸ ਦੇ ਕੋਲੋਂ ਬੁਲਾਏ ਮੰਗਵਾਏ, ਤੇ ਉਸੇ ਵੇਲੇ ਉਹ ਦਾਸ ਨੇ 20 ਰੁਪਈਏ ਜਿਹੜੇ ਸਨ ਰਾਏ ਬੁਲਾਰ ਜੀ ਨੂੰ ਦੇ ਦਿੱਤੇ, ਆਪਣੇ ਕਥਾ ਵਿੱਚ ਲੈ ਕੇ ਲੀਨ ਨਿਰਪਤ ਨਿਜ ਪਾਨ ਪ੍ਰਬੀਨੇ ਪ੍ਰਬੀਨੇ ਸਿਆਣੇ ਸੂਝਵਾਨ ਸ੍ਰੇਸ਼ਟ ਇਸ ਰਾਜੇ ਰਾਏ ਬੁਲਾਰ ਨੇ ਉਹ 20 ਰੁਪਈਏ ਕਥਾ ਵਿੱਚ ਲੈ ਲਏ।
ਜਬੈ ਦੇਣ ਲੱਗਿਓ ਕਰ ਕਾਲੋ, ਵੈ ਕਹਿ ਬੋਲਿਓ ਲਜਤ ਬਿਸਾਲੋ।
ਜਦੋਂ ਰਾਏ ਬੁਲਾਰ ਜੀ ਉਹ 20 ਰੁਪਈਏ ਲੈ ਕੇ ਨਾ ਤਾਂ ਮੈਂ ਤਾਂ ਕਾਲੂ ਜੀ ਨੂੰ ਦੇਣ ਲੱਗੇ, ਤੇ ਉਸੇ ਵਕਤ ਤੇ ਤਾਂ ਮੈਂ ਤਾਂ ਕਾਲੂ ਜੀ ਬਹੁਤ ਹੀ ਸ਼ਰਮਸਾਰ ਹੋ ਕਰਕੇ, ਕਿਉਂਕਿ ਸਭਾ ਲੱਗੀ ਹੋਈ ਸੀ ਤੇ ਬਹੁਤ ਹੀ ਸ਼ਰਮਸਾਰ ਆਪਣੇ ਆਪ ਨੂੰ ਲਜਤਾ ਮਹਿਸੂਸ ਕੀਤੀ, ਸ਼ਰਮਸਾਰ ਹੋ ਕਰਕੇ ਤੇ ਤਾਂ ਮੈਂ ਤਾਂ ਕਾਲੂ ਜੀ ਬੋਲੇ ਕਾਨਾ
ਨਹੀਂ ਬਿਸੂਰਤ ਮੈਂ ਇਹ ਦਰਬਾਰ ਕਰਤਾ ਸਦਾ
ਦਰਬ ਕਰਕੇ ਧਨ ਮਾਇਆ ਕਰਕੇ ਨਹੀਂ ਤੁਰਦਾ, ਤੇ ਤੁਸੀਂ ਮੈਨੂੰ ਇਹ 20 ਰੁਪਈਏ ਦੇਣ ਲੱਗੇ ਹੋ ਰਾਜਨ ਜੀ, ਮੈਂ ਇਹਦੇ ਕਰਕੇ ਕਦੀ ਨਹੀਂ ਤੁਰਿਆ, ਮੈਂ ਇਸ ਕਰਕੇ ਤੁਰ ਰਿਹਾ ਵਾ ਇਹ ਆਪਣਾ ਘਰ ਦਾ ਕੰਮ ਕਾਰ ਜੋ ਕਿਰਤ ਕਾਜ ਹੈ ਸੱਚੀ ਸੁੱਚੀ ਕਿਰਤ ਉਹ ਨਹੀਂ ਕਰਦੇ, ਇਹ ਤੇ ਕੁਕਾਰਜ ਕਰਦੇ ਸਨ ਸਰਬਾ ਉਹਨਾਂ ਕਾਰਜਾਂ ਕਰਕੇ ਰਾਜਨ ਮੈਂ ਤੁਹਾਡੇ ਕੋਲ ਤੁਰਦਾ
ਹਾਂ। ਕਿਉਂ ਨਿਰਭੈ ਹੈ ਕੋ ਵਿਚਾਰਾ।
ਆਪ ਰਾਏ ਬੁਲਾਰ ਜੀ ਇਸ ਗੱਲ ਦੀ ਵੀ ਵਿਚਾਰ ਕਰੋ ਕਿ ਜਦੋਂ ਮੈਂ ਆਪਣੇ ਸਰੀਰ ਨੂੰ ਛੱਡ ਦਾਂਗਾ, ਇਹਦਾ ਪਰਿਤਿਆਗ ਕਰ ਦਾਂਗਾ, ਤੇ ਮੇਰੇ ਤੋਂ ਬਾਅਦ ਵਿੱਚ ਜਿਹੜਾ ਘਰ ਦਾ ਗੁਜ਼ਾਰਾ ਘਰ ਦੀ ਜੋ ਵਾਗ ਡੋਰ ਹੈ ਇਹ ਕੌਣ ਸੰਭਾਲੇਗਾ? ਕਿਵੇਂ ਇਹਨਾਂ ਦਾ ਜੀਵਨ ਨਿਰਵਾਹ ਹੋਵੇਗਾ? ਘਰ ਦਾ ਕੰਮ ਕਾਰ ਇਹਨਾਂ ਦਾ ਕਿਸ ਪ੍ਰਕਾਰ ਚੱਲੇਗਾ ਜਦੋਂ ਮੈਂ ਆਪਣਾ ਸਰੀਰ ਛੱਡ ਦੇਵਾਂਗਾ?
ਤੁਮ ਜੋ ਦੇਨ ਦਰਬ ਅਬ ਲਾਗੇ, ਸਰਬ ਸੁਖ ਦੀਨੇ ਕਿਨ ਆਗੇ।
ਹੁਣ ਜੋ ਤੁਸੀਂ ਮੈਨੂੰ ਧਨ ਪਦਾਰਥ ਇਹ ਮਾਇਆ ਦੇਣ ਲੱਗੇ ਹੋ, ਤੇ ਅੱਗੇ ਦੱਸੋ ਰਾਏ ਬੁਲਾਰ ਜੀ, ਜਿੰਨੀ ਧਨ ਮਾਇਆ ਮੇਰੇ ਘਰ ਦੇ ਵਿੱਚ, ਏਡਾ ਵੱਡਾ ਕਾਰੋਬਾਰ ਤੁਹਾਡਾ, ਮੈਂ ਪਟਵਾਰੀ ਹਾਂ, ਇਹ ਸਾਰੀਆਂ ਵਡਿਆਈਆਂ ਰਾਏ ਬੁਲਾਰ ਜੀ ਮੈਨੂੰ ਅੱਗੇ ਕਿਹਨੇ ਦਿੱਤੀਆਂ ਸਨ? ਇਹ ਸਾਰੀਆਂ ਬਖਸ਼ਿਸ਼ਾਂ, ਇਹ ਵਡਿਆਈਆਂ ਰਾਏ ਬੁਲਾਰ ਜੀ, ਇਹ ਸਾਰੇ ਜੀਵਨ ਨਿਰਵਾਹ ਦੇ ਪਦਾਰਥ ਤੁਸੀਂ ਹੀ ਮੈਨੂੰ ਬਖਸ਼ੇ ਕਨ।
ਸਭ ਪ੍ਰਤਾਪ ਸਭ ਕੁਝ ਮੁਝ ਸਦਨਾ, ਸਭ ਪ੍ਰਸਾਦ ਕਰਦਾ ਰਜਨਾ।
ਤੁਹਾਡੇ ਕਰਕੇ ਹੀ ਮੇਰੇ ਘਰ ਦੇ ਵਿੱਚ, ਤੁਹਾਡੇ ਪ੍ਰਤਾਪ ਦੇ ਕਰਕੇ ਮੇਰੇ ਸਦਨਾ ਮੇਰੇ ਘਰ ਦੇ ਵਿੱਚ ਸਮਗਰ ਸੁਖ ਨੇ, ਸਭ ਵਡਿਆਈਆਂ ਹਨ। ਤੇ ਤੁਹਾਡੇ ਕਰਕੇ ਮੇਰੇ ਘਰ ਦੇ ਵਿੱਚ ਗਰੀਬੀ ਨਹੀਂ ਕਹਿ, ਮੇਰੇ ਘਰ ਵਿੱਚ ਕਿਸੇ ਪ੍ਰਕਾਰ ਦਾ ਤੋੜਾ ਨਹੀਂ, ਸਾਰੇ ਹੀ ਸੁਖ ਮੇਰੇ ਘਰ ਵਿੱਚ ਕਨ।
ਕਯੋ ਰਾਏ ਅਰ ਤੋ ਇਹ ਲੀਜੈ, ਬੋਰੋ ਯਾਦਿਦ ਕਾਰਜ ਕੀਜੈ।
ਉਸ ਵਕਤ ਰਾਏ ਬੁਲਾਰ ਜੀ ਕਹਿਣ ਲੱਗੇ, ਹੁਣ ਤੇ ਤੁਹਾਨੂੰ ਇਹ ਲੈਣੇ ਪੈਣਗੇ, ਬੋਰੋ ਯਾਦਿਦ ਕਾਰਜ ਕੀਜੈ, ਇਸ ਉਪਰੰਤ ਇਸ ਤਰ੍ਹਾਂ ਕਾਰਜ ਕਰੋ।
ਅਸਲ ਬਸਲ ਤੇ ਖਰਚ ਜੋ ਸਰਬਾ, ਮਮ ਤਿਗ ਤੇ ਗਿਨ ਕਰ ਲੇ ਸਰਬਾ।
ਜਿੰਨਾ ਵੀ ਖਰਚਾ ਨਾ, ਅਸਨ ਬਸਨ ਭੋਜਨ ਪਦਾਰਥਾਂ ਦਾ ਵਸਤਰਾਂ ਦਾ, ਉਹ ਸਾਰਾ ਖਰਚਾ ਜਿਹੜਾ ਕਹਿ ਰਾਏ ਬੁਲਾਰ ਜੀ ਨੇ ਆਖਿਆ, ਬੇਟਾ ਮੈਂ ਤਾਂ ਕਾਲੂ ਜੀ, ਉਹ ਤੁਸੀਂ ਸਾਡੇ ਤੋਂ ਲਿਆ ਜੇ।
ਸੁਖੀ ਮੈਂ ਮਾਲਖ ਨਾ ਚੁਕਾਇਆ, ਦਰਦ ਲੋਭ ਦਾ ਦੇ ਮਾਇਆ।
ਤੁਸੀਂ ਆਪਣੇ ਪੁੱਤਰ ਦੀ ਮਹਿਮਾ ਵਡਿਆਈ ਜਾਣ ਨਹੀਂ ਸਕੇ, ਕਿ ਇਹ ਕਿੱਡੇ ਭਾਰੀ ਬਖਸ਼ਿਸ਼ਾਂ ਦੇ ਘਰ ਨੇ, ਤੁਹਾਡਾ ਕਿਰਦਾ ਤੇ ਲੋਭ ਵਿੱਚ ਗ੍ਰਸਿਆ ਹੋਇਆ ਏ।
ਆਮੈ ਜਾਮੈ ਸੁਖਦਾਇਕ, ਸਤ ਪੰਥੀ ਕੋ ਕੈਦ ਨ ਲਾਇਕ।
ਜੇ ਤੇ ਧਨ ਲਿਆਉਂਦੇ ਨੇ ਆਪਣੇ ਘਰ, ਤੇ ਤੁਸੀਂ ਜਾਣਦੇ ਹੋ ਕਿ ਇਹ ਲਾਇਕ ਹਨ, ਇਹ ਸੁਖਦਾਇਕ ਨੇ, ਇਹ ਸੁੱਖਾਂ ਦੇ ਘਰ ਨੇ। ਪਰ ਜਿਹੜੇ ਸੱਤ ਪੰਥੀ ਨੇ ਨਾ, ਸੱਚੇ ਰਾਹ ਤੇ ਤੁਰਨ ਵਾਲੇ, ਰੱਬ ਦੇ ਬਖਸ਼ੇ ਹੋਏ ਰਾਹ ਤੇ ਤੁਰਨ ਵਾਲੇ, ਉਹਨਾਂ ਨੂੰ ਤੁਸੀਂ ਨਲਾਇਕ ਜਾਣਦੇ ਹੋ।
ਭਗਤ ਜਗਤ ਕੀ ਰਹਿਤ ਅਜੁਬ ਤੰਗ, ਇੱਕ ਤਨ ਕਾਜ ਇੱਕ ਲੈ ਮੁਕਤੰਗ।
ਇਹ ਜਿਹੜਾ ਜਗਤ ਤੇ ਭਗਤ ਹੈ ਨਾ, ਭਗਤ ਤੇ ਜਗਤ ਦੀ ਹਮੇਸ਼ਾ ਕੀ ਬਣ ਨਹੀਂ ਆਈ, ਕਿਉਂਕਿ ਦੋਵਾਂ ਦੇ ਵਿੱਚ ਅੰਤਰ ਹੈ ਕਿ ਭਗਤ ਜਿਹੜੇ ਨੇ ਉਹ ਤੇ ਮੁਕਤੀ ਪ੍ਰਾਪਤ ਕਰਦੇ ਨੇ, ਤੇ ਜਿਹੜੀ ਜਗਤ ਜੀ ਕਾ ਉਹ ਧਨ ਦੇ ਗਾਹਕ ਹੁੰਦੇ ਨੇ, ਤੇ ਮਾਇਆ ਦੇ ਗਾਹਕ ਵਪਾਰੀ ਹੁੰਦੇ ਨੇ। ਜਿਹੜਾ ਜਗਤ ਸੰਸਾਰ ਹੈ ਉਹ ਮਾਇਆ ਵਿੱਚ ਪਿਆਰ ਹੋਇਆ ਕਰ, ਤੇ ਭਗਤ ਉਹ ਮੁਕਤੀ ਦੇ ਪਾਤਰ ਨੇ, ਉਹ ਤੇ ਇੱਥੇ ਮੁਕਤੀ ਵਾਸਤੇ ਆਏ ਹਨ।
ਗਇਓ ਦਰਬ ਜਾਣਿਓ ਨਹੀਂ ਜੀ ਜੇਤੋ, ਮੋਹਿ ਨਿਤ ਤੋਲੇ ਤੇਤੋ।
ਜਿੰਨਾ ਵੀ ਤੁਹਾਡਾ ਧਨ ਪਦਾਰਥ ਹੁਣ ਤੀਕਰ ਮਾਇਆ, ਜਿਹੜੀ ਤੁਸੀਂ ਆਖਦੇ ਹੋ ਕਿ ਮੇਰਾ ਘਰ ਲੁੱਟਿਆ ਗਿਆ ਹੈ, ਉਹ ਸਾਰਾ ਪਦਾਰਥ ਜਿਹੜਾ ਨਾ ਧਨ ਮਾਇਆ ਪਦਾਰਥ ਸਾਧਕ ਰਾਏ ਬੁਲਾਰ ਜੀ, ਪਿਤਾ ਮਹਿਤਾ ਕਾਲੂ ਜੀ ਨੂੰ ਕਹਿੰਦੇ ਨੇ ਉਹ ਸਾਰੀ ਮਾਇਆ ਤੁਸੀਂ ਮੇਰੇ ਕੋਲੋਂ ਲੈ ਲਵੋ।
ਰਾਏ ਦੇ ਤਸੂਲੇ ਸਨਾ ਕਾਲੂ ਭਇਓ ਪਰਸ ਪਰ ਕੇ ਨਿਤਾਲੂ।
ਹੁਣ ਰਾਏ ਗੁਲਾਰ ਜੀ ਦਿੰਦੇ ਨੇ ਤੇ ਪਿਤਾ ਮਹਿਤਾ ਕਾਲੂ ਜੀ ਔਰ 20 ਰੁਪਏ ਲੈਂਦੇ ਨੇ, ਪਰਸ ਪਰ ਆਪਸ ਵਿੱਚ ਬਹੁਤ ਹੀ ਵਿਚਾਰਾਂ ਖੁੱਲੀਆਂ ਸਨ।
ਰਿਕਤ ਅਮਾਤਿਆਂ ਬਾਤ ਮੁੱਕ ਭਾਖੇ ਆਏ ਸਰਾਏ ਮਨ ਅਬਲਾਕੇ।
ਗੁਲਾਰ ਜੀ ਦਾ ਵਜ਼ੀਰ ਜਿਹੜਾ ਸੀ ਨਾ ਉਹਦੇ ਪ੍ਰਵਚਨ ਕਿਹਾ ਕਿ ਪਿਤਾ ਮਹਿਤਾ ਕਾਲੂ ਜੀ ਇਹ ਰਾਏ ਗੁਲਾਰ ਜੀ ਦਾ ਜਿਹੜਾ ਵਚਨ ਹੈ ਨਾ ਇਹਨਾਂ ਦੀ ਆਗਿਆ ਉਹਨੂੰ ਤੁਸੀਂ ਮੰਨ ਲਵੋ।
ਬਾਰ ਬਾਰ ਨੇ ਫੇਰ ਗਰੀਜੈ ਬਿਨ ਵਿਚਾਰ ਬਚ ਬ੍ਰਿਜਨ ਮਨੀਜੈ।
ਇਹ ਵਾਰ ਵਾਰ ਤੁਸੀਂ ਮਾਇਆ ਮੋੜਨੀ ਨਾ ਕਰੋ। ਸੋ ਬ੍ਰਿਧ ਉਮਰ ਕਹਿ ਰਾਏ ਗੁਲਾਰ ਜੀ ਦੀ ਇਹਨਾਂ ਦਾ ਬਜ਼ੁਰਗਾਂ ਦਾ ਵਚਨ ਮੰਨਣਾ ਕਰੋ।
ਨਾ ਛਿੜਕੋ ਉਤਪਲ ਲੋਚਨ ਤਬ ਸੁਧ ਸੰਤ ਗੋਬੰਧ ਵਿਮੋਚਨ।
ਤੁਸੀਂ ਕਦੇ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਛਿੜਕੋ ਨਾ, ਤੁਹਾਡੇ ਪੁੱਤਰ ਉੱਥੇ ਸੰਤ ਰੂਪ ਨੇ, ਸੰਤ ਜਨ ਨੇ ਜਿਹੜੇ ਕੁਬੰਧਾਂ ਨੂੰ ਦਾ ਵਿਨਾਸ਼ ਕਰਨ ਵਾਲੇ ਸਨ।
ਬਹੁਤ ਬਾਰ ਕਹਿ ਰਾਏ ਪ੍ਰਗੀਨੇ ਨਿਜ ਕਰਤੇ ਕਾਲੂ ਕਰ ਦੀਨੇ।
ਉਹ ਇਸ ਤਰ੍ਹਾਂ ਫਿਰ ਰਾਏ ਗੁਲਾਰ ਜੀ ਨੇ ਬਹੁਤ ਪਰਸ ਪਰ ਵਿਚਾਰਾਂ ਕੋਈਆਂ ਤੇ ਫਿਰ ਰਾਏ ਗੁਲਾਰ ਜੀ ਨੇ ਇਹ ਮਾਇਆ ਪਿਤਾ ਮਹਿਤਾ ਕਾਲੂ ਜੀ ਦੇ ਖਾਤੇ ਰੱਖ ਦਿੱਤੀ।
ਭੂਰ ਬਿਸੂਰਤ ਗਮਨੇ ਉਸਦਨਾ ਅੰਤਰ ਬੈਸੇ ਲਜਿਤ ਬਗਨਾ।
ਬਹੁਤ ਹੀ ਆਪਣੇ ਮਨ ਵਿੱਚ ਧੁਰਦੇ ਨੇ ਤੇ ਬਹੁਤ ਸ਼ਰਮਸਾਰ ਹੁੰਦੇ ਨੇ, ਆਪਣੇ ਘਰ ਹੀ ਜਾ ਕੇ ਬੈਠ ਗਏ।
ਤਲਵੰਡੀ ਜੇ ਤੇ ਨਰ ਨਾਰੀ ਸੁਣ ਕਰ ਕਹਿ ਵਡੋ ਬੁਰਿਆਰੇ।
ਤਲਵੰਡੀ ਦੇ ਜਿੰਨੇ ਵੀ ਮਨੁੱਖ ਇਸਤਰੀਆਂ ਸਨ ਉਹ ਸਾਰੇ ਆਖਦੇ ਨੇ ਕਿ ਵੇਖੋ ਕਿੱਡਾ ਵੱਡਾ ਇਹ ਬੁਰਿਆਰੀ ਕਹਿ, ਕਿੰਨਾ ਵੱਡਾ ਇਹਨਾਂ ਉਪਦਰ ਕੀਤਾ ਪਿਤਾ ਮਹਿਤਾ ਕਾਲੂ ਜੀ ਨੇ।
ਪੂਰਬ ਨਿਰਦੈ ਹੋਏ ਸੁੱਤ ਮਾਰਾ ਨਿਰਤੇ ਲੈ ਦਲ ਆਏ ਅਗਾਰਾ।
ਪਹਿਲਾਂ ਤੇ ਇਹਨਾਂ ਆਪਣੇ ਪੁੱਤਰ ਨੂੰ ਝਿੜਕਿਆ ਤੇ ਫਿਰ ਰਾਜੇ ਰਾਏ ਬੁਲਾਰ ਜੀ ਦੇ ਕੋਲੋਂ ਇਹਨਾਂ 20 ਰੁਪਈਏ ਵੀ ਲੈ ਆਉਂਦੇ ਸਨ।
ਯੁਗਲ ਕੁਕਲਮ ਕੀਨ ਮਨ ਬਿੰਦੈ ਜੈ ਤੈ ਕਾਲੂ ਕੋ ਨਰ ਨਿੰਦੈ।
ਇਸ ਤਰ੍ਹਾਂ ਇਹ ਯੁਗਲ ਦੋ ਕਰਮ ਦੋ ਕਾਰਜ ਕੁਕਰਮ ਕੀਤੇ ਨੇ। ਇਸ ਤਰ੍ਹਾਂ ਪਿਤਾ ਮਹਿਤਾ ਕਾਲੂ ਜੀ ਦੀ ਨਗਰ ਵਾਲੇ ਲੋਕ ਨਿੰਦਾ ਕਰਦੇ ਨੇ।
ਹੋਰ ਮੈਂ ਸੁਣ ਨਿੰਦਾ ਨਿਜ ਸ਼੍ਰੋਨਾ ਬੋਲਨਾ ਭਇਓ ਮੁਕ ਮੋਨਾ।
ਇਸ ਤਰ੍ਹਾਂ ਨਗਰ ਦੇ ਵਿੱਚੋਂ ਨਿੰਦਾ ਕਿਤੇ ਪਿਤਾ ਮਹਿਤਾ ਕਾਲੂ ਜੀ ਨੇ ਕੰਨਾਂ ਨਾਲ ਸੁਣ ਵੀ ਲਈ ਤੇ ਇਹਨਾਂ ਨੂੰ ਕੋਈ ਵੀ ਉਸ ਵਕਤ ਬੋਲ ਨਹੀਂ ਆਇਆ ਜਿਵੇਂ ਮੋਨ ਧਾਰ ਲਿਆ ਉਤੋਂ ਦੇ।
ਦੁਖਦਰ ਜੇ ਮੈਂ ਵਹਿ ਕਰ ਭਾਰੀ ਔਰ ਬਿਸੂਰ ਕਰ ਕਰੂਰ ਵਿਚਾਰੇ।
ਬਹੁਤ ਹੀ ਸਿਰਦੇ ਵਿੱਚ ਦੁਖੀ ਹੋਏ ਤੇ ਬਹੁਤ ਹੀ ਧੁਰੇ ਨੇ ਆਪਣੇ ਮਨ ਵਿੱਚ ਵਿਚਾਰਿਆ।
ਮਰਨ ਪਲੋ ਜੀਵਨ ਸਿੱਖ ਮੇਰੋ ਜੈਸੈ ਅਪਜਤ ਭਇਓ ਕਨੇਰੋ।
ਇਹਦੇ ਨਾਲੋਂ ਮੇਰਾ ਮਰਨਾ ਚੰਗਾ ਕਰ ਕਿ ਜੋ ਮੇਰਾ ਇੱਥੇ ਜਾਂਦੇ ਜਾਗਦਿਆਂ ਐਸਾ ਅਪਜਤ ਹੋ ਰਿਹਾ ਏ।
ਕਰ ਦਰਬ ਬੁਲਾਰ ਅਗਾਰਾ ਜਾਏ ਪਾਸ ਲੁਕ ਬਜਨੇ ਉਚਾਰਾ।
ਉਹ 20 ਰੁਪਏ ਲੈ ਕੇ ਰਾਏ ਗੁਲਾਰ ਜੀ ਕੋਲ ਚਲੇ ਗਏ ਤੇ ਆਪਣੇ ਮੁਖ ਤੋਂ ਪਿਤਾ ਜੀ ਨੇ ਬਚਨ ਕਹੇ।
ਉਪਦਲੀ ਜੈ ਆਪਣੋ ਦਰਬਾ ਨਿੰਦਾ ਕਰਦ ਨਗਰ ਮਮ ਦਰਬਾ।
ਰਾਏ ਗੁਲਾਰ ਜੀ ਆਪਣੀ ਧਨ ਮਾਇਆ ਲੈ ਲਓ, ਮੇਰੀ ਤੇ ਸਾਰੇ ਲੋਕ ਨਿੰਦਾ ਕਰਦੇ ਸਨ।
ਕੈਸ ਵਿੱਚ ਜਿਤ ਰੋਸ ਵਿਸਾਰੋ ਕਮਲ ਨੈਣ ਤੇ ਲੀਨ ਉਧਾਰੋ।
ਰਾਏ ਗੁਲਾਰ ਜੀ ਕਹਿਣ ਲੱਗੇ ਆਪਣਾ ਗੁੱਸਾ ਗਿਲਵਾ ਦੂਰ ਕਰ ਦੋ, ਇਹ ਮਾਇਆ ਸੀ ਗੁਰੂ ਨਾਨਕ ਸਾਹਿਬ ਜੀ ਤੋਂ ਕੀ ਲਈ ਕਰ।
ਤੂੰ ਦੀਨੋ ਜਾਓ ਨਿਜ ਸਾਲਾ ਉਹਨਾਂ ਕ੍ਰੋਧ ਕਰ ਸੰਗ ਕਿਰਪਾਲਾ।
ਇਸੇ ਉਹਨਾਂ ਨੇ ਦਿੱਤੇ ਨੇ ਤੇ ਤੁਸੀਂ ਆਪਣੇ ਘਰ ਜਾਓ, ਕਿਸੇ ਤਰ੍ਹਾਂ ਦਾ ਕ੍ਰੋਧ ਨਾ ਕਰੋ।
ਜਬ ਕੋ ਜਨਮੇ ਇਨ ਸੁਧ ਪਾਏ ਇੱਕ ਬਿਰਾਤ ਕਾ ਕਬ ਨਾ ਕਟਾਏ।
ਅਗੋਂ ਪਿਤਾ ਮਹਿਤਾ ਕਾਲੂ ਜੀ ਕਹਿਣ ਲੱਗੇ ਜਦੋਂ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ ਇਹਨਾਂ ਤੇ ਕਦੀ ਇੱਕ ਬਿਰਾਤ ਕਾ ਕੌਡੀ ਵੀ ਕਮਾਈ ਨਹੀਂ।
ਆਮ ਕਹਤੇ ਦੀਨ ਉਦਾਰਾ ਤਨ ਖੱਟੇ ਤੋਂ ਕਿਉਂ ਹੋਏ ਰਾਰਾ।
ਕਹਿਣ ਲੱਗੇ ਫਿਰ ਕਿੱਥੋਂ ਰਾਏ ਬੁਲਾਰ ਜੀ ਤੁਹਾਨੂੰ ਇਹ 20 ਰੁਪਈਏ ਦੇ ਦਿੱਤੇ ਜੇ ਧਨ ਖੱਟਣ ਤੇ ਫਿਰ ਕਿਸੇ ਤਰ੍ਹਾਂ ਦਾ ਝਗੜਾ ਲੜਾਈ ਕਲੇਸ਼ ਹੋਵੇ ਹੀ ਨਾ।
ਹੁਣ ਕਾਲੂ ਤੁਝ ਤੋਂ ਸੁਧ ਨਹੀਂ ਮਾਇਆ ਜਿੱਤੀ ਦੇਖੋ ਜਗ ਮਾਈ।
ਇਸ ਵਕਤ ਰਾਏ ਬੁਲਾਰ ਜੀ ਕਹਿਣ ਲੱਗੇ ਪਿਤਾ ਮੈਂ ਤਾਂ ਕਾਲੂ ਜੀ ਤੁਹਾਨੂੰ ਸ਼ੁੱਧ ਖਬਰ ਨਹੀਂ ਕਹਿ ਆ ਜਿੰਨੀ ਵੀ ਮਾਇਆ ਤੁਸੀਂ ਇਸ ਜਗਤ ਵਿੱਚ ਵੇਖਦੇ ਹੋ
ਸਭ ਵਰਤੈ ਨਾਨਕ ਅਨੁਸਾਰੀ ਪਤੀ ਰਜਾਏ ਜਿਉ ਪਤੀ ਬ੍ਰਤ ਨਾਰੇ।
ਸਾਰੀ ਮਾਇਆ ਜਿਹੜੀ ਹੈ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਗਿਆ ਅਨੁਸਾਰ ਚੱਲਦੀ ਹੈ। ਜਿਵੇਂ ਇੱਕ ਪਤੀ ਪ੍ਰਾਪਤ ਇਸਤਰੀ ਜਿਹੜੀ ਕਹਿ ਆਪਣੇ ਪਤੀ ਦੇ ਹੁਕਮ ਵਿੱਚ ਰਹਿੰਦੀ ਕਹਿ ਤੇ ਸਾਰੀ ਮਾਇਆ ਸਤਿਗੁਰਾਂ ਦੇ ਹੁਕਮ ਵਿੱਚ ਵਰਤ ਰਹੀ ਹੈ।
ਸੰਪਤ ਸਰਬ ਤੁਰੰਗ ਮਤੰਗਾ ਸ਼ਿੰਦਨ ਉਹ ਸੁਖ ਪਾਲ ਤੁਰੰਗਾ।
ਇਹ ਸਾਰੇ ਤੁਰੰਗ ਹਾਥੀ ਘੋੜੇ ਸਿੰਦਣ ਇਹ ਸੁਖਾਂ ਦੇ ਘਰ
ਉਹ ਜੇ ਮੁਝ ਕਰ ਸਭ ਵੰਡੇ ਆਏ ਕਮਲ ਨੈਣ ਕੀ ਕਲਨਾ ਪਾਏ।
ਆ ਮੇਰੇ ਘਰ ਵਿੱਚ ਜਿੰਨੇ ਵੀ ਪਦਾਰਥ ਨੇ ਪਿਤਾ ਮੈਂ ਤਾਂ ਕਾਲੂ ਜੀ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਨਾਲ ਹੀ ਮੈਨੂੰ ਮਿਲੇ ਸਨ।
ਹੱਥ ਕੇ ਡਰਾਏ ਬੁਲਾਰ ਕਾਲੂ ਕੋ ਸਮਝਾਵੇ।
ਇਸ ਤਰ੍ਹਾਂ ਰਾਏ ਬੁਲਾਰ ਜੀ ਪਿਤਾ ਮੈਂ ਤਾਂ ਕਾਲੂ ਜੀ ਨੂੰ ਸਮਝਾਉਂਦੇ ਸਨ।
ਪਰ ਸ਼ਰਧਾ ਉਰਧਾਰ ਪਰਮ ਪ੍ਰੇਮ ਉਪਜਾਵੇ।
ਸ਼ਰਧਾ ਬਣਾਉਂਦੇ ਨੇ ਕਿ ਕਿਤੇ ਪਿਤਾ ਮੈਂ ਤਾਂ ਕਾਲੂ ਜੀ ਦੇ ਸਿਰਦੇ ਵਿੱਚ ਪਿਆਰ ਇਹ ਪੈਦਾ ਹੋ ਜਾਵੇ।
ਦੋ ਹੀਰਾ ਬਦਨ ਇੰਜ ਛਬ ਮਦਨ ਸਮ ਕਦਨ ਕੁਲਕ ਦੁਖ ਮੰਦ।
ਐਸੇ ਕਾ ਸਤਿਗੁਰੂ ਪਾਤਸ਼ਾਹ ਜੀ ਬਦਨ ਇੰਦ ਜਿਨ੍ਹਾਂ ਦਾ ਮੁਖੜਾ ਚੰਦਰਮਾ ਵਰਗਾ ਕਾ ਜਿਨ੍ਹਾਂ ਦੀ ਛਬ ਕਾਮ ਵਰਤ ਬਹੁਤ ਸੋਹਣੀ ਕਾ ਐਸੇ ਕਿਰਪਾਲੂ ਦਾਤਾ ਜੀ ਜੋ ਦੁੱਖਾਂ ਦੇ ਨਾਸ਼ ਕਰਤਾ ਸਨ ਤੇ ਦੁੱਖਾਂ ਨੂੰ ਕਰਨ ਵਾਲੇ ਨੇ।
ਸਵੈ ਇੱਛਾ ਹੈ ਵਿਚਰਿਤ ਨਗਰ ਜਗਤ ਭਗਤ ਦਾ ਨੰਦ।
ਸਤਿਗੁਰੂ ਪਾਤਸ਼ਾਹ ਜੀ ਸਵੈਛਾ ਆਪਣੀ ਇੱਛਾ ਦੇ ਅਨੁਸਾਰ ਇਸ ਜਗਤ ਦੇ ਵਿੱਚ ਵਿਚਰਦੇ ਨੇ ਜੋ ਜਗਤ ਦੇ ਭਗਤਾਂ ਦੇ ਆਨੰਦ ਦਾਤੇ ਗੁਰੂ ਜੀ ਹਨ। ਐਸੇ ਕਿਰਪਾਲੂ ਦਾਤਾ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗਿਆਨਮਈ ਬਚਨ ਰਾਏ ਬੁਲਾਰ ਜੀ ਨੇ ਪਿਤਾ ਮੈਂ ਤਾਂ ਕਾਲੂ ਜੀ ਨੂੰ ਆਖੇ ਨੇ। ਸੋ ਆਪ ਜੀ ਨੇ ਗੁਰ ਇਤਿਹਾਸ ਗੁਰ ਕੇ ਬਚਨਾਂ ਨੂੰ ਸਰਵਣ ਕੀਤਾ ਹੈ। ਆਪ ਗੁਰ ਸੰਗਤਾਂ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਿਆਨ ਆਪ ਗੁਰ ਇਤਿਹਾਸ ਨੂੰ ਵਾਚਦਿਆਂ ਹੋਇਆਂ ਖੁੱਲ੍ਹਦਿਆਂ ਭੁੱਲਾਂ ਸਿਮਰ ਕਰਨੀਆਂ ਜੀ ਸਾਰੇ ਕੀ ਪਿਆਰ ਸਾਹਿਬ ਸਿਮਰੀਏ। ਵਿਸਰਨਾ ਹੀ ਵਾਤਾਰ